ਕਲਗੀਆਂਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਸ ਰਾਜੇ ਭੀਮ ਚੰਦ ਦਾ ਭੇਜਿਆ ਕੋਤਵਾਲ ਆਇਆ ਹੈ, ਜਿਸ ਨੇ ਰਾਜੇ ਭੀਮ ਚੰਦ ਦੀ ਪੜ੍ਹਾਈ ਹੋਈ ਪੱਟੀ ਮੁਤਾਬਕ ਛਲ ਫਰੇਬ ਦੀਆਂ ਗੱਲਾਂ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਹਜ਼ੂਰੀ ਚ ਬੇਨਤੀ ਕੀਤੀ ਕਿ ਮਹਾਰਾਜ, ਰਾਜਾ ਭੀਮ ਚੰਦ ਆਪ ਜੀ ਦਾ ਸ਼ਰਧਾਲੂ ਹੈ, ਉਹਦੇ ਲੜਕੇ ਦੀ ਸਗਾਈ ਹੋਣੀ ਹੈ, ਰਿਸ਼ਤੇਦਾਰਾਂ ਸੰਬੰਧੀਆਂ ਨੇ ਸ਼ਗਨ ਪਾਉਣ ਵਾਸਤੇ ਸਗਾਈ ਦਾ ਤਿਲਕ ਦੇਣ ਵਾਸਤੇ ਸ੍ਰੀਨਗਰ ਤੋਂ ਚੱਲ ਕੇ ਆਉਣਾ ਤੇ ਭੀਮ ਚੰਦ ਉਹਨਾਂ ਨੂੰ ਕੋਈ ਅਜਾਇਬ ਵਸਤੂਆਂ ਵਿਖਾਉਣਾ ਚਾਹੁੰਦਾ ਵੀ ਉਹਦਾ ਪ੍ਰਤਾਪ ਹੋਵੇ, ਇਸ ਲਈ ਉਹ ਬਾਰ ਬਾਰ ਤੁਹਾਡੇ ਚਰਨਾਂ ਚੋਂ ਪ੍ਰਸ਼ਾਦੀ ਹਾਥੀ ਦੀ ਮੰਗ ਕਰ ਰਿਹਾ। ਆਪ ਦੀ ਕਿਰਪਾ ਕਰੋ, ਉਹਨੂੰ ਪ੍ਰਸ਼ਾਦੀ ਹਾਥੀ ਦੇ ਦਿਓ ਤਾਂ ਜੋ ਕੁਝ ਦਿਨ ਉਹ ਆਪਣੇ ਕੋਲ ਉਸ ਹਾਥੀ ਨੂੰ ਰੱਖਣ ਤੋਂ ਬਾਅਦ ਤੁਹਾਡੇ ਕੋਲ ਵਾਪਸ ਭੇਜ ਦੇਵੇ। ਜਾਣੀ ਜਾਣ ਕਲਗੀਧਰ ਪਾਤਸ਼ਾਹ ਸਾਰੀ ਖੇਡ ਜਾਣਦੇ ਸਨ ਕਿ ਭੀਮ ਚੰਦ ਕਪਟ ਕਰਨਾ ਚਾਹੁੰਦਾ ਹੈ, ਚਤਰਾਈ ਕਰਨਾ ਚਾਹੁੰਦਾ ਹੈ, ਪਰ ਸਤਿਗੁਰਾਂ ਦੇ ਘਰ ਦੇ ਵਿੱਚ ਚਤਰਾਈ ਚਲਾਕੀ ਤੇ ਕਪਟ ਨੂੰ ਥਾਂ ਨਹੀਂ ਹੈ। ਇੱਥੇ ਤਾਂ ਭੋਲੇ ਭਾਏ ਮਿਲੇ ਰਗਰਾਇਆ ਵਾਲੀ ਬਿਰਤੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਜਿਵੇਂ ਉਸ ਕੋਤਵਾਲ ਨੂੰ ਜਵਾਬ ਦਿੱਤਾ ਹੈ, ਔਰ ਉਹ ਕੋਤਵਾਲ ਸਤਿਗੁਰੂ ਜੀ ਕੋਲੋਂ ਵਿਦਾ ਹੋ ਕੇ ਰਾਜੇ ਭੀਮ ਚੰਦ ਕੋਲ ਗਿਆ ਹੈ, ਉਹ ਪ੍ਰਸੰਗ ਪੰਥ ਦੇ ਮਹਾਨ ਵਿਦਵਾਨ ਕਵੀ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਹੀ ਵਿਸਥਾਰ ਸਹਿਤ, ਸ਼ਰਧਾ ਸਹਿਤ, ਭਾਵਨਾ ਸਹਿਤ ਇਹ ਕਥਾ ਲਿਖ ਰਹੇ ਨੇ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ। ਬਾਜਾਂ ਵਾਲੇ ਕਲਗੀਧਰ ਸਵਾਮੀ, ਵਹਿ ਪ੍ਰਗਟੋ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਗਰੀਬਨ ਬਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਦੇ ਹੋਇਆਂ ਸੁਰਤ ਬਿਰਤ ਦੀ ਇਕਾਗਰਤਾ ਵਾਸਤੇ ਸਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਪਟ ਕਪਟ ਕੇ ਕੂੜ ਬਚ, ਸੁਨ ਕਲਗੀ ਤਰ ਤੀਰ।
ਰਾਜੇ ਭੀਮ ਚੰਦ ਵੱਲੋਂ ਕੀਤੀਆਂ ਹੋਈਆਂ ਗੱਲਾਂ ਦੀ ਬੇਨਤੀ ਬਣਾ ਕੇ ਜੋ ਉਹਦੇ ਕੋਤਵਾਲ ਨੇ ਕਲਗੀਧਰ ਜੀ ਦੇ ਚਰਨਾਂ ਵਿੱਚ ਆ ਕੇ ਉਹ ਬੇਨਤੀ ਕੀਤੀ ਹੈ, ਸਤਿਗੁਰੂ ਦਸਮੇਸ਼ ਪਿਤਾ ਗੁਰਦੇਵ ਨੇ ਉਹ ਸਾਰੀਆਂ ਗੱਲਾਂ ਸੁਣੀਆਂ ਜਿਨ੍ਹਾਂ ਵਿੱਚ ਕਪਟ ਸਾਫ਼ ਨਜ਼ਰ ਆ ਰਿਹਾ ਸੀ, ਜਿਨ੍ਹਾਂ ਵਿੱਚ ਛਲ ਤੇ ਫਰੇਬ ਦੀ ਬਨਾਵਟ ਉਹ ਪ੍ਰਤੱਖ ਨਜ਼ਰ ਆ ਰਹੀ ਸੀ। ਇਹ ਜਾਣ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਬਚਨ ਅਧੀਨ ਪ੍ਰਭ ਜਬ ਤੋਂ ਗਿਰਪਤ ਤੀਰ।
ਨਿਰਭੈਤਾ ਦੇ ਅਥਾ ਸਮੁੰਦਰ ਕਲਗੀਆਂ ਵਾਲੇ ਪਾਤਸ਼ਾਹ ਬੋਲੇ ਉਸ ਕੋਤਵਾਲ ਨੂੰ, ਕਹਿਣ ਲੱਗੇ ਕੋਤਵਾਲ ਸੱਚੋ ਸੱਚ ਦੱਸੀ ਕਿ ਜਿਸ ਵੇਲੇ ਤੂੰ ਰਾਜੇ ਭੀਮ ਚੰਦ ਦੇ ਕੋਲ ਸੀ, ਜਿਸ ਵੇਲੇ ਤੈਨੂੰ ਇਹ ਸਾਰੀਆਂ ਗੱਲਾਂ ਕਹਿ ਕੇ ਰਾਜੇ ਭੀਮ ਚੰਦ ਨੇ ਸਾਡੇ ਕੋਲ ਭੇਜਿਆ ਸੀ।
ਚੌਪਈ ਕਿਮਨ ਰਿਪ ਪੰਨਿਓ ਸੁਨਿਓ ਤੈ ਕਹਾ।
ਉਸ ਵੇਲੇ ਭੀਮ ਚੰਦ ਨੇ ਕਿਹੜੇ ਬੋਲ ਕਹੇ ਸੀ, ਕੀ ਕਿਹਾ ਸੀ ਤੇ ਤੂੰ ਕੀ ਸੁਣਿਆ ਸੀ ਉੱਥੇ ਕੋਲ ਖਲੋ ਕੇ? ਜਾਣੀ ਜਾਣ ਜਾਣਦੇ ਸੀ ਸਾਰਾ ਕੁਝ ਵੀ ਉੱਥੇ ਕੀ ਗੱਲਾਂ ਹੋਈਆਂ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕੋਤਵਾਲ ਨੂੰ, ਕੋਤਵਾਲਾ ਦੱਸੀ ਜਦੋਂ ਤੂੰ ਰਾਜੇ ਭੀਮ ਚੰਦ ਦੇ ਕੋਲ ਸੀ ਤੇ ਭੀਮ ਚੰਦ ਨੇ ਤੈਨੂੰ ਕਿਹੜੀਆਂ ਗੱਲਾਂ ਕਹੀਆਂ ਸੀ, ਉੱਥੇ ਉਹਨੇ ਜਿਹੜੇ ਜਿਹੜੇ ਬੋਲ ਬੋਲੇ ਸਨ ਉਹ ਕਿਹੜੇ ਸੀ, ਔਰ ਤੂੰ ਕੀ ਸੁਣਿਆ ਸੀ?
ਗਰਬਤ ਬਚਨ ਕਹੇ ਤਿੰਨ ਜਹਾਂ।
ਉਸ ਵੇਲੇ ਭੀਮ ਚੰਦ ਨੇ ਬੜੇ ਹੰਕਾਰ ਵਿੱਚ ਬੋਲ ਬੋਲੇ ਸਨ। ਤੂੰ ਇੱਥੇ ਕਹਿ ਰਿਹਾ ਵੀ ਭੀਮ ਚੰਦ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਹੈ ਕਿ ਸਾਨੂੰ ਇਹਦਾ ਪਤਾ ਨਹੀਂ ਲੱਗਾ? ਪਾਤਸ਼ਾਹ ਕਹਿੰਦੇ ਉਸ ਵੇਲੇ ਰਾਜੇ ਭੀਮ ਚੰਦ ਨੇ ਬੜੇ ਹੰਕਾਰ ਦੇ ਵਿੱਚ ਬੋਲ ਬੋਲੇ ਸਨ।
ਤਿੰਨ ਸੌ ਕਿਮ ਓਏ ਮੇਲ ਹਮਾਰਾ।
ਇਹੋ ਜਿਹਾ ਹੰਕਾਰਿਆ ਬੰਦਾ ਜਿਹੜਾ ਕਹਿੰਦਾ ਮੇਰੇ ਵਰਗਾ ਪ੍ਰਤਾਪ ਕੋਈ ਨਹੀਂ ਕਿਸੇ ਦਾ, ਉਹਦੇ ਨਾਲ ਸਾਡਾ ਮੇਲ ਕਿਵੇਂ ਹੋ ਸਕਦਾ? ਕੋਤਵਾਲ ਜੀ, ਤੂੰ ਉਹ ਗੱਲਾਂ ਸੁਣ ਕੇ ਆਇਆ ਭੀਮ ਚੰਦ ਦੀਆਂ ਜੋ ਉਹਨੇ ਕਹੀਆਂ ਸਨ? ਇਹੋ ਜਿਹੇ ਹੰਕਾਰ ਭਰੇ ਬੋਲ ਉਹਨੇ ਬੋਲੇ, ਭਲਾ ਉਹਦੇ ਨਾਲ ਸਾਡਾ ਕਿਵੇਂ ਮੇਲ ਹੋ ਸਕਦਾ? ਉਹ ਹੰਕਾਰਿਆ ਹੋਇਆ। ਗੁਰੂ ਘਰ ਦਾ ਮੇਲ ਉਹਨਾਂ ਨਾਲ ਹੁੰਦਾ ਜਿਹੜੇ ਨਿਮਰਤਾ ਤੇ ਹਲੀਮੀ ਸਹਿਤ ਗੁਰੂ ਦੀ ਸ਼ਰਨ 'ਚ ਚੱਲ ਕੇ ਆਉਂਦੇ ਹਨ। ਹੰਕਾਰੀਆਂ ਨਾਲ ਗੁਰੂ ਘਰ ਵਿੱਚ ਕੋਈ ਬੇਲ ਨਹੀਂ।
ਕਰੇ ਕਪਟ ਕਪਟੀ ਕੁੜਿਆਰਾ,
ਉਹ ਕਪਟੀ ਹੈ, ਝੂਠਾ ਹੈ ਔਰ ਸਾਡੇ ਨਾਲ ਕਪਟ ਕਰਨਾ ਚਾਹੁੰਦਾ ਹੈ, ਫਰੇਬ ਕਰਨਾ ਚਾਹੁੰਦਾ ਹੈ।
ਕਹਿਓ ਕਿ ਮੋਸੋ ਬਿਗਰੇ ਜਬੇ,
ਕੋਤਵਾਲ ਉਹਨੇ ਆਖਿਆ ਸੀ ਨਾ, ਮਹਾਰਾਜ ਜੀ ਨੇ ਨੱਬੇ ਨੋਈ ਬੋਲ ਸੁਣਾਏ ਜਿਹੜੇ ਭੀਮ ਚੰਦ ਨੇ ਕਹੇ ਸੀ। ਪਾਤਸ਼ਾਹ ਕਹਿੰਦੇ ਕੋਤਵਾਲ ਕਹਿੰਦਾ ਸੀ ਭੀਮ ਚੰਦ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਨਾਲ ਵਿਗੜ ਗਏ, ਜੇ ਮੇਰੇ ਨਾਲ ਉਹਨਾਂ ਨੇ ਵਿਗਾੜ ਪੈਦਾ ਕੀਤਾ,
ਕਿਸ ਥਲ ਬਸੇ ਜਾਈ ਗੁਰ ਤਬੇ,
ਆਨੰਦਪੁਰ ਸਾਹਿਬ ਛੱਡ ਕੇ ਕਿੱਥੇ ਜਾ ਕੇ ਵਸਣਗੇ, ਕਿੱਥੇ ਜਾ ਕੇ ਉਹਨਾਂ ਦਾ ਨਿਵਾਸ ਹੋਵੇਗਾ, ਟਿਕਾਣਾ ਹੋਵੇਗਾ।
ਦਿੱਲੀ ਪੱਤ ਕੇ ਸੰਗ ਵਿਗਾਰੇ,
ਕਿਉਂਕਿ ਔਰੰਗਜ਼ੇਬ ਬਾਦਸ਼ਾਹ ਨਾਲ ਵੀ ਉਹਨਾਂ ਦਾ ਵਿਗਾੜ ਹੈ, ਤੇ ਜੇ ਮੇਰੇ ਨਗਰ ਆਨੰਦਪੁਰ ਸਾਹਿਬ ਚੋਂ ਮੈਂ ਉਹਨਾਂ ਨੂੰ ਕੱਢ ਦਿੱਤਾ ਤੇ ਪੂਰੇ ਦੇਸ਼ ਭਰ ਦੇ ਵਿੱਚ ਔਰੰਗਜ਼ੇਬ ਨੇ ਵੀ ਉਹਨਾਂ ਨੂੰ ਵਸਣ ਨਹੀਂ ਦੇਣਾ, ਕਿਤੇ ਰਹਿਣ ਨਹੀਂ ਦੇਣਾ, ਕਿਉਂਕਿ ਔਰੰਗਜ਼ੇਬ ਵੀ ਉਹਨਾਂ ਦੇ ਨਾਲ ਵਿਗੜਿਆ ਹੋਇਆ।
ਜੈ ਗੁਰ ਬੜੇ ਬੈਕੁੰਠ ਸਿਧਾਰੇ,
ਉਹਨੇ ਵੀ ਗੱਲ ਕਹੀ ਕਿ ਔਰੰਗਜ਼ੇਬ ਨੇ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਹੈ।
ਸੋ ਆਸ਼ੇ ਕਿਆ ਸਮਝੇ ਮਾਨੀ,
ਉਹਨੇ ਬੜੀ ਨਾ ਕਹਿਣ ਵਾਲੀ ਗੱਲ ਕਹੀ ਕਿ ਜੇ ਗੁਰੂ 'ਚ ਕਰਾਮਾਤ ਹੁੰਦੀ ਤੇ ਉਹਨਾਂ ਨੂੰ ਸ਼ਹੀਦ ਕਿਉਂ ਕੀਤਾ, ਉਹਨਾਂ ਆਪਣੀ ਕਰਾਮਾਤ ਕਿਉਂ ਨਹੀਂ ਵਿਖਾਈ। ਇਹ ਗੱਲਾਂ ਭੀਮ ਚੰਦ ਨੇ ਆਖੀਆਂ ਨੇ ਉਸ ਵੇਲੇ ਕਚਹਿਰੀ ਜਿੱਥੇ ਤੂੰ ਬੈਠਾ ਸੀ ਕੋਤਵਾਲ। ਸੁਣ, ਜਿਹੜਾ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਆਸ਼ਾ ਹੈ, ਉਹਨਾਂ ਦਾ ਡੂੰਘਾ ਆਸ਼ਾ ਹੈ, ਉਹ ਭੀਮ ਚੰਦ ਵਰਗੇ ਮੂਰਖ ਨਹੀਂ ਜਾਣ ਸਕਦੇ।
ਰਾਖੇ ਹਿੰਦੂਆਂ ਲਾਜ ਮਹਾਨੀ,
ਆ ਜਿਹੜਾ ਤੁਹਾਡੇ ਮੱਥਿਆਂ ਤੇ ਤਿਲਕ ਹੈ ਤੇ ਗਲਾਂ 'ਚ ਪਾਏ ਜਨੇਊ ਨੇ, ਇਹ ਤਾਂ ਹੀ ਕਾਇਮ ਰਹੇ ਨੇ ਤੇ ਅੱਗੇ ਰਹਿਣਗੇ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹੀਦੀ ਦਿੱਤੀ ਹੈ। ਉਹਨਾਂ ਦੀ ਸ਼ਹਾਦਤ ਦੀ ਬਦੌਲਤ ਆ ਤੁਹਾਡੇ ਹਿੰਦੂ ਧਰਮ ਦੀ ਲਾਜ ਰਹੀ ਹੈ।
ਸੀਸ ਦਲੀਸ਼ੁਰ ਕੇ ਹੋਏ ਆਪੇ,
ਉਹਨਾਂ ਨੇ ਖੁਦ ਆਪ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਬਾਦਸ਼ਾਹ ਦੇ ਸਿਰ ਤੇ ਦਿੱਲੀ ਜਾ ਕੇ ਖੁਦ ਭੰਨਿਆ। ਔਰੰਗੇ ਨੇ ਗ੍ਰਿਫਤਾਰ ਨਹੀਂ ਕੀਤਾ, ਉਹ ਖੁਦ ਆਪ ਜਾ ਕੇ ਗ੍ਰਿਫਤਾਰ ਹੋਏ ਹਨ।
ਤਨ ਤਜ ਗਏ ਸੁਮਤ ਸੋ ਜਾਪੇ,
ਔਰ ਉਹ ਆਪਣਾ ਤਨ ਤਿਆਗ ਗਏ ਨੇ। ਤਨ ਉਹਨਾਂ ਆਨੰਦਪੁਰ ਸਾਹਿਬ ਵੀ ਤਿਆਗਣਾ ਸੀ, ਪਰ ਔਰੰਗਜ਼ੇਬ ਦੇ ਕੋਲ ਜਾ ਕੇ ਤਨ ਤਿਆਗਣ ਦਾ ਕਾਰਨ ਸੀ ਕਿ ਹਿੰਦੂ ਧਰਮ ਇਸ ਸੰਸਾਰ ਵਿੱਚ ਰਹਿ ਜਾਵੇ, ਤੁਹਾਡੇ ਤਿਲਕ ਤੇ ਜੰਜੂ ਦੀ ਰੱਖਿਆ ਹੋ ਸਕੇ।
ਜਗ ਮੈਂ ਸਥਿਰ ਰਿਹਾ ਨਾ ਕੋਈ,
ਇਹ ਸੰਸਾਰ ਦੇ ਵਿੱਚ ਸਥਿਰ ਤਾਂ ਕੋਈ ਨਹੀਂ ਰਿਹਾ, ਬੜੇ ਬੜੇ ਰਾਜੇ ਰਾਣੇ ਇਹ ਸੰਸਾਰ ਤੋਂ ਕੂਚ ਕਰਕੇ ਚਲੇ ਗਏ ਨੇ, ਇਹੀ ਸੰਸਾਰ ਦੀ ਬਣਤਰ ਅਟਲ ਸਚਾਈ ਮੁੱਢ ਤੋਂ ਚੱਲ ਰਹੀ ਹੈ।
ਜੋ ਉਪਜੇ ਸਭ ਬਿਨਸਤ ਸੋਈ,
ਜਿਹੜਾ ਉਪਜਿਆ ਉਹਨੇ ਬਿਨਸਣਾ ਹੀ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜਿਹੜਾ ਉਪਜਿਆ ਹੈ ਉਹਨੇ ਬਿਨਸਣਾ ਹੀ ਬਿਨਸਣਾ, ਇਹੀ ਅਟਲ ਸਚਾਈ ਹੈ।
ਤਉ ਸੁਣੋ ਜੇ ਪਰ ਉਪਕਾਰੀ,
ਪਰ ਫਿਰ ਵੀ ਸੁਣੋ, ਜਿਹੜੇ ਪਰਉਪਕਾਰੀ ਹੁੰਦੇ ਆ ਨਾ, ਪਰਉਪਕਾਰ ਦੀ ਬਿਰਤੀ ਰੱਖਣ ਵਾਲੇ,
ਤਜੇ ਸਰੀਰ ਮਹਾ ਮਤ ਤਾਰੀ,
ਉਹ ਮਹਾਨ ਮਤ ਨੂੰ ਧਾਰਨ ਕਰਕੇ ਪਰਉਪਕਾਰ ਵਾਸਤੇ ਆਪਣਾ ਤਨ ਤਿਆਗਦੇ ਹਨ, ਆਪਣੇ ਸਰੀਰ ਦਾ ਤਿਆਗ ਕਰ ਦਿੰਦੇ ਪਰਉਪਕਾਰ ਵਾਸਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਤਨ ਤਿਆਗਿਆ ਪਰਉਪਕਾਰ ਲਈ, ਸਰੀਰ ਉਹਨਾਂ ਤਿਆਗਣਾ ਹੀ ਸੀ, ਪਰ ਦਿੱਲੀ ਜਾ ਕੇ ਤਿਆਗਣ ਦਾ ਮਤਲਬ ਸੀ ਕਿ ਉਹਨਾਂ ਨੇ ਹਿੰਦੂ ਧਰਮ ਦੇ ਉੱਤੇ ਪਰਉਪਕਾਰ ਕਰਨਾ ਸੀ।
ਸੇ ਜਗ ਮੈਂ ਜੀਵਤ ਹੀ ਜਾਨੋ,
ਜਿਹੜੇ ਪਰਉਪਕਾਰ ਵਾਸਤੇ ਆਪਣਾ ਤਨ ਤਿਆਗਦੇ ਨੇ ਕੋਤਵਾਲ, ਰਾਜੇ ਭੀਮ ਚੰਦ ਨੂੰ ਕਹਿ ਦੇਈ ਉਹ ਮਰਦੇ ਨਹੀਂ, ਉਹ ਸੰਸਾਰ ਦੇ ਵਿੱਚ ਸਦਾ ਵਾਸਤੇ ਜੀਵਤ ਰਹਿੰਦੇ ਹਨ। ਜਿਹੜੇ ਪਰਉਪਕਾਰ ਵਾਸਤੇ ਤਨ ਤਿਆਗ ਦਿੰਦੇ ਹੈ ਉਹ ਜੀਵਤ ਹੀ ਰਹਿੰਦੇ ਹੈ, ਉਹਨਾਂ ਦੀ ਮੌਤ ਨਹੀਂ ਹੁੰਦੀ, ਉਹ ਸ਼ਹਾਦਤ ਦਾ ਰੁਤਬਾ ਪ੍ਰਾਪਤ ਕਰਕੇ ਵੀ ਸੰਸਾਰ ਦੇ ਵਿੱਚ ਸਦਾ ਲਈ ਅਮਰ ਹੋ ਜਾਂਦੇ ਨੇ। ਹਾਂਜੀ,
ਸੁਜਸ ਜਹਾਂ ਕੈ ਭਲੀ ਪ੍ਰਮਾਨੋ,
ਪਰਉਪਕਾਰ ਨਿਮਿਤ ਤਨ ਤਿਆਗਣ ਵਾਲੇ ਸਤਪੁਰਸ਼ ਮਹਾਂਪੁਰਖ ਇਹ ਪੂਰੇ ਸੰਸਾਰ ਭਰ ਦੇ ਵਿੱਚ ਸਦਾ ਲਈ ਸੁਜਸ ਖੱਟਦੇ ਨੇ, ਰਹਿੰਦੀ ਦੁਨੀਆਂ ਤਾਂ ਹੀ ਉਹਨਾਂ ਦਾ ਸੁਜਸ, ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ ਸੰਸਾਰ ਦੇ ਵਿੱਚ ਉਜਾਗਰ ਹੁੰਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ, ਉਹਨਾਂ ਦਾ ਸੁਜਸ, ਉਹਨਾਂ ਦੀ ਵਡਿਆਈ ਪੂਰੇ ਸੰਸਾਰ ਭਰ ਦੇ ਵਿੱਚ ਉਜਾਗਰ ਰਹਿੰਦੀ ਹੈ।
ਕਿਉਂ ਨਾ ਵਿਚਾਰ ਰਿਦੀ ਮੈਂ ਦੇਖਾ,
ਇਹ ਗੱਲ ਵਿਚਾਰ ਕਰਕੇ ਭੀਮ ਚੰਦ ਤੇ ਉਹਦੇ ਸਾਥੀਆਂ ਨੇ ਆਪਣੇ ਹਿਰਦੇ ਚ ਕਿਉਂ ਨੀ ਵੇਖਿਆ, ਇਸ ਗੱਲ ਨੂੰ ਉਹਨਾਂ ਨੇ ਕਿਉਂ ਨੀ ਵਿਚਾਰਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਕਾਰਨ ਕੀ ਸਨ। ਪੂਰੇ ਹਿੰਦੁਸਤਾਨ ਦੇ ਬ੍ਰਾਹਮਣ ਹਿੰਦੂ ਧਰਮ ਵੱਲੋਂ ਵਫਦ ਲੈ ਕੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਨੌਵੇਂ ਪਾਤਸ਼ਾਹ ਦੀ ਸ਼ਰਨ ਚਾ ਕੇ ਉਹਨਾਂ ਨੇ ਦੁਆਈ ਦਿੱਤੀ, ਮਹਾਰਾਜ ਸਾਡੇ ਤਿਲਕ ਤੇ ਜੰਜੂ ਦੀ ਰਾਖੀ ਕਰੋ, ਸਾਡਾ ਧਰਮ ਬਚਾਓ। ਤੇ ਗੁਰਦੇਵ ਨੇ ਬਚਨ ਕਿਹਾ, ਔਰੰਗਜ਼ੇਬ ਨੂੰ ਕਹੋ ਕਿ ਜੇ ਸਾਡੇ ਗੁਰੂ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਇਸਲਾਮ ਕਬੂਲਣ ਨੂੰ ਤਿਆਰ ਹਾਂ। ਕਿਹਨਾਂ ਕਾਰਨਾਂ ਦੀ ਵਿਚਾਰ ਭੀਮ ਚੰਦ ਨੇ ਨਹੀਂ ਕੀਤੀ ਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਕਾਰਨ ਕੀ ਹੈ? ਅੱਜ ਜੇ ਹਿੰਦੂ ਧਰਮ ਤੁਹਾਡਾ ਸਥਾਪਿਤ ਹੈ ਤਾਂ ਉਹ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਕਰਕੇ ਨਿਕੰਮਾ ਨਕਾਰਾ ਰਾਜਾ ਭੀਮ ਚੰਦ ਕੀ ਇਸ ਗੱਲ ਦੀ ਵਿਚਾਰ ਨਹੀਂ ਕਰਦਾ ਕਿ ਉਹਦੇ ਅੰਦਰ ਇਸ ਗੱਲ ਦਾ ਚਰਚਾ ਜਾਂ ਉਹਦੇ ਨਾਲ ਦੇ ਵਜ਼ੀਰ ਉਹਦੇ ਅਹਿਲਕਾਰ ਉਹਨੂੰ ਇਹ ਮਤ ਨਹੀਂ ਦਿੰਦੇ ਕਿ ਉਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ?
ਆਪਣ ਵੱਡੇ ਪਰ ਕਰੋ ਪਰੇਖਾ,
ਵੇਖੋ ਤੁਸੀਂ ਆਪਣੇ ਵੱਡਿਆਂ ਦੀ ਗੱਲ ਵੇਖੋ, ਭੀਮ ਚੰਦ ਤੋਂ ਪਹਿਲਾਂ ਉਹਦੇ ਕਿੰਨੇ ਵੱਡੇ ਵਡੇਰੇ ਰਾਜੇ ਹੋਏ ਨੇ।
ਉਹ ਜੀਵਤੇ ਜਗਤ ਮਜਾਰੀ,
ਦੱਸੋ ਜਗਤ ਵਿੱਚ ਜੀਵਦੇ ਆ ਉਹਨਾਂ ਦਾ ਨਾਂ ਤੱਕ ਨਹੀਂ ਪਤਾ। ਕਿੰਨਿਆਂ ਕੋ ਨੂੰ ਪਤਾ ਰਾਜੇ ਭੀਮ ਚੰਦ ਦੇ ਦਾਦੇ ਦਾ ਨਾਂ ਕੀ ਸੀ? ਇੱਥੋਂ ਤੱਕ ਭੀਮ ਚੰਦ ਦੇ ਪਿਓ ਤੱਕ ਦਾ ਵੀ ਨਾਂ ਨਹੀਂ ਪਤਾ ਹੋਵੇਗਾ ਲੋਕਾਂ ਨੂੰ। ਉਹ ਮਰੇ ਤੇ ਮਾਰੀ ਗਏ, ਪਰ ਜਿਹੜੇ ਪਰਉਪਕਾਰ ਵਾਸਤੇ ਤਨ ਤਿਆਗਦੇ ਹੈ, ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ, ਉਹ ਮਰਨ ਤੋਂ ਬਾਅਦ ਵੀ ਸੰਸਾਰ 'ਚ ਜੀਵਤ ਰਹਿੰਦੇ ਹੈ। ਉਹਨਾਂ ਦਾ ਨਾਮ ਪੂਰੇ ਸੰਸਾਰ ਭਰ ਦੇ ਵਿੱਚ ਉਜਾਗਰ ਰਹਿੰਦਾ ਹੈ।
ਬਾਬਰ ਆਦਿਕ ਦਲ ਬਲ ਭਾਰੀ,
ਇੰਨੇ ਵੱਡੇ ਬਾਬਰ ਵਰਗੇ ਬਾਦਸ਼ਾਹ ਜਿਨ੍ਹਾਂ ਕੋਲ ਬੜਾ ਵੱਡਾ ਭਾਰੀ ਆਪਣੇ ਦਲ ਦਾ ਬਲ ਸੀ।
ਸਕਲ ਕਾਲ ਕੋ ਅਹੇ ਚਬੀਨਾ,
ਸਾਰੇ ਕਾਲ ਦਾ ਚਬੀਨਾ ਕਹੀਏ, ਕਾਲ ਦੀ ਖੁਰਾਕ ਬਣ ਗਏ। ਬਾਬਰ ਵਰਗੇ, ਹਮਾਇੂ ਵਰਗੇ ਸਭ ਕਾਲ ਨੇ ਚੱਬ ਲਏ, ਵੱਡੇ ਵੱਡੇ ਰਾਜੇ ਕਾਲ ਨੇ ਚੱਬ ਲਏ।
ਧਨ ਸੇ ਪ੍ਰਾਣੀ ਜਿਨ ਜਸ ਲੀਨਾ,
ਪਰ ਉਹ ਪ੍ਰਾਣੀ ਧਨ ਨੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਪਰਉਪਕਾਰ ਕਰਕੇ ਜਸ ਪ੍ਰਾਪਤ ਕੀਤਾ। ਉਹ ਬੰਦੇ ਧਨ ਹਨ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਜਸ ਪ੍ਰਾਪਤ ਕੀਤਾ, ਨਾਮਣਾ ਖੱਟਿਆ ਹੈ।
ਰਾਜੇ ਕੰਨੇ ਕਹੋ ਕੁਟਵਾਰੇ,
ਰਾਜੇ ਵੱਲੋਂ ਦੀ ਗੱਲ ਦੱਸੋ ਕੋਤਵਾਲਾ ਧਿਆਨ ਨਾਲ।
ਕਰਾਮਾਤ ਹੈ ਕੈਰ ਉਦਾਰੇ,
ਉਹ ਕਹਿੰਦਾ ਸੀ ਵੀ ਗੁਰੂ ਨੇ ਕਰਾਮਾਤ ਨਹੀਂ ਵਿਖਾਈ। ਭੀਮ ਚੰਦ ਨੂੰ ਕਹੀ ਕਰਾਮਾਤ ਕਹਿਰ ਦਾ ਨਾਮ ਹੁੰਦਾ ਹੈ।
ਕਪਟ ਕੂਰ ਕਰ ਕਹਿਰ ਨ ਜਾਚੋ,
ਝੂਠ ਕਰਕੇ, ਫਰੇਬ ਕਰਕੇ, ਕਪਟ ਕਰਕੇ ਉਹਨੂੰ ਕਹੋ ਕਹਿਰ ਨਾ ਮੰਗੇ। ਜੇ ਕਰਾਮਾਤ ਵੇਖੀ ਤੇ ਉਹ ਕਹਿਰ ਬਣ ਕੇ ਪਵੇਗੀ ਉਹਦੇ ਤੇ, ਜਿਹਦੇ ਨਾਲ ਉਹਦੀਆਂ ਨਸਲਾਂ ਤੱਕ ਵੀ ਗਰਕ ਹੋ ਸਕਦੀਆਂ ਹਨ। ਇਸ ਕਰਕੇ ਉਹਨੂੰ ਕਹੋ ਵੀ ਏਦਾਂ ਦਾ ਛਲ ਕਰਕੇ, ਕਪਟ ਤੇ ਫਰੇਬ ਕਰਕੇ ਕਹਿਰ ਨਾ ਮੰਗੇ।
ਸਰਲ ਹਿਰਦੇ ਅਰ ਸਿਮਰਨ ਰਾਚੋ,
ਆਪਣਾ ਹਿਰਦਾ ਸਰਲ ਕਰਕੇ ਪਰਮੇਸ਼ਰ ਦਾ ਸਿਮਰਨ ਕਰੇ। ਇਹ ਜੀਵਨ ਬਾਰ ਬਾਰ ਨਹੀਂ ਮਿਲਦਾ। ਇਹੋ ਜਿਹੇ ਰਾਜ ਭਾਗ ਕਈ ਰਾਜਿਆਂ ਕੋਲ ਆਏ ਤੇ ਗਏ, ਜੀਵਨ ਉਹਨਾਂ ਦਾ ਸਫਲ ਹੈ ਜਿਹੜੇ ਪਰਮੇਸ਼ਰ ਦਾ ਭਜਨ ਕਰਕੇ ਜ਼ਿੰਦਗੀ ਨੂੰ ਸਫਲ ਕਰ ਲੈਂਦੇ ਹੈ। ਜੀਵਨ ਉਹਨਾਂ ਦਾ ਧਨ ਹੁੰਦਾ ਜਿਹੜੇ ਪਰਉਪਕਾਰ ਵਾਸਤੇ ਆਪਣਾ ਤਨ ਤਿਆਗ ਦਿੰਦੇ ਹਨ। ਰਾਜੇ ਭੀਮ ਚੰਦ ਨੂੰ ਕਹੋ ਆਪਣੇ ਮਨ ਦਾ ਛਲ, ਫਰੇਬ, ਕਪਟ ਤਿਆਗ ਕੇ ਹਿਰਦਾ ਸਰਲ ਕਰਕੇ ਹਰੀ ਦਾ ਸਿਮਰਨ ਕਰੇ।
ਗੁਰ ਘਰ ਸਰਬ ਵਸਤ ਤੇ ਪੂਰਨ,
ਗੁਰੂ ਘਰ ਸਰਬ ਵਸਤੂਆਂ ਕਰਕੇ ਪਰਿਪੂਰਨ ਹੈ। ਇਹ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਨੇ ਲਬਾ ਲਬ ਭਰੇ ਹੋਏ ਨੇ, ਇੱਥੇ ਕਿਸੇ ਵਸ ਦੀ ਕੋਈ ਕਮੀ ਨਹੀਂ।
ਸ਼ਰਧਾ ਤੇ ਪ੍ਰਾਪਤ ਹੋਏ ਤੂਰਨ,
ਜੇ ਕੋਈ ਸ਼ਰਧਾ ਰੱਖੇ ਤੇ ਸਭ ਕੁਝ ਮਿਲ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਕੋਈ ਸ਼ਰਧਾ ਰੱਖੇ, ਸ਼ਰਧਾਵਾਨ ਨੂੰ ਕਿਸੇ ਵਸਤੂ ਦੀ ਕਮੀ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰੋਂ ਰਾਜ ਭਾਗ मुक्ति धर्म अर्थ काम मोक्ष चारे पदार्थ प्राप्त हो जाते ने जेडे श्रद्धा रख के आउंदे ने।
जे को बुरा करे किस भांती,
पर जे कोई मन च कपट रख के आवे गुरु घर दा बुरा सोच के आवे फरेब करके आवे
ले संकट को भूम पपाती,
उस पापी नू इस धरती ते भी संकट भोगने पैंदे है ते अगे नरकां विच भी अनंत काल लई भुखा लटकना पैंदा है।
दूध पूत तन ताम मानी,
गुरु घर विच दुध है पुत है धन है जो चाहिदा गुरु घरों सब कुछ प्राप्त हुंदा है। प्राण के बचैया गुरु नानक साहब का घर कैसा बरकतां वाला, प्राण के बचैया दूध पूत के दवैया रोग सोग के मिटैया कदों मानी महामान हो। सतगुरां दे घर विच दुध पुत धन संपदा सारे पदार्थ भरे पए हन।
गज बाजी गन रतन खजाने,
हाथी घोड़े रतन हीरे जवाहरात की नहीं है गुरु नानक साहब दे घर विच सारे खजाने हन।
गुर घर में उत्तम एकनी,
ए उत्तम चीजा गुरु घर विच कणियां हन बहुतियां हन जिन्हां दी कोई कमी नहीं।
पावे सो सेवक जो बनी,
पर मिलदियां उन्हां नू ने जेडे गुरु घर दे सेवक बन के सेवा करदे है। सेवा करन वाले सेवकां नू ए खजाने प्राप्त हुंदे है ते भीम चंद वांगू छल ते फरेब करन वालियां नू नहीं। सेवक बन के आ जे जो मर्जी लै जे सब कुछ मिल सकदा। एक हरावत ए हाथी प्रसादी हाथी की तो कोई बात ही नहीं, एहो जे खबरे किन्ने हाथी प्राप्त कर सकदा जे वह सेवक बन के गुरु नानक साहब दे घर विच आ जावे। हाँ जी,
होए हंकारी ओज जनावे,
पर जेड़ा कोई हंकारी बन के अपना बल विखावे कि मैं अपने बल नाल गुरु घरों कुछ लै लवां,
गुर ते प्रतिकूल बन आवे,
वो फिर गुरु तो उल्ट हो जांदा, गुरु तो बागी हो जांदा, गुरु तो बेमुख हो जांदा है।
बल ते करे जाच ना जोए,
जेड़ा बल करके कुछ आके कहे भी मैं बल नाल मंगांगा गुरु घरों कोई बल नाल चीज लै लवांगा,
खड़ग तार ते प्राप्त सोए,
फिर अगों नू तलवार दी तिखी धार दा सामना करना पवेगा। बल नाल आके कोई मंगेगा ते फिर तलवार दी छां थल्लों लैना पैना कुछ, फिर तलवार दी छां थल्ले आ जावे जिहदे कोल हिम्मत है, क्योंकि गुरु नानक साहब दे घर दी तलवार दी छां शरण आया दी राखी करदी है, सिर चुक के आया दा सिर ला के जमीन ते सुट दिंदी है।
सत श्री अकाल।
बल नाल मंगण दी बिरती कोई रखदा ते फिर ओनू तलवार दी तिखी धार दा सामना करना पैंदा है।
भीम चंद जो बैठ एकांत,
गुरुदेव ने बचन कहे ना, कोतवाल सुन के हक्का बक्का हो गया, हैरान हो गया। हैरान क्यों होया? क्योंकि ये सारियां गल्लां जड़ियां गुरुदेव ने दसियां ने ये राजे भीम चंद ने केवल पांच सात बंदे सी ओदे खास उना विच कहियां सी। हां जी,
करियो अमातन संग मतंत,
गल्लां ये सलाह ये मशवरा उन्हें अपने खास वजीरां दे नाल बह के कीता सी।
श्री सतगुर सब जबे बखाना,
ते गुरु साहब ने जदों एक एक गल जिहड़ी भीम चंद ने कही सी ਉਹ ਜਦੋਂ ਕੋਤਵਾਲ ਨੂੰ ਸੁਣਾਈ।
ਸੁਣ ਕੋਟਵਾਰ ਪਇਓ ਹੈਰਾਨਾ,
ਕੋਤਵਾਲ ਹੱਕਾ ਬੱਕਾ ਹੋ ਗਿਆ, ਹੈਰਾਨ ਹੋ ਗਿਆ, ਦੰਗ ਹੋ ਗਿਆ।
ਮੋਤੇ ਪ੍ਰਥਮ ਨਹੀਂ ਕੋ ਆਇਓ,
ਸੋਚਦਾ ਵੀ ਮੇਰੇ ਤੋਂ ਪਹਿਲਾਂ ਕੋਈ ਆਇਆ ਨਹੀਂ ਨਾ ਕੋਲ। ਇਹ ਗੱਲਾਂ ਮੇਰੇ ਸਾਹਮਣੇ ਹੋਈਆਂ, ਮੇਰੇ ਨਾਲ ਜਿਹੜੇ ਪੰਜ ਚਾਰ ਹੋਰ ਖਾਸ ਵਜ਼ੀਰ ਸੀ ਉਹਨਾਂ ਵਿੱਚੋਂ ਕੋਈ ਵੀ ਗੁਰੂ ਸਾਹਿਬ ਕੋਲ ਨਹੀਂ ਆਇਆ, ਮੇਰੇ ਤੋਂ ਪਹਿਲਾਂ ਕੋਈ ਇਹਨਾਂ ਕੋਲ ਨਹੀਂ ਆਇਆ।
ਥੋੜੇ ਨਰ ਸੋ ਮਤਾ ਪਕਾਇਓ,
ਕੁਝ ਖਾਸ ਚੁਣਿੰਦੇ ਵਿਸ਼ਵਾਸ ਪਾਤਰ ਜਿਹੜੇ ਭੀਮ ਚੰਦ ਦੇ ਬੰਦੇ ਸੀ ਉਹਨਾਂ ਵਿੱਚ ਬਹਿ ਕੇ ਉਹਨੇ ਸਲਾਹ ਕੀਤੀ ਸੀ।
ਘੱਟ ਘੱਟ ਕੋ ਇਹ ਅੰਤਰ ਜਾਮੀ,
ਜਿਹੜੀਆਂ ਗੱਲਾਂ ਰਾਜੇ ਭੀਮ ਚੰਦ ਨੇ ਆਪਣੀ ਸਭਾ ਵਿੱਚ ਬੈਠ ਕੇ ਕੀਤੀਆਂ ਉਹ ਇਹਨਾਂ ਤੱਕ ਕਿਵੇਂ ਪੁੱਜ ਗਈਆਂ, ਇਹਨਾਂ ਤੱਕ ਕਿਵੇਂ ਆ ਗਈਆਂ? ਕੋਈ ਬੰਦਾ ਤਾਂ ਆਇਆ ਨਹੀਂ, ਪਰ ਉਹਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜੀ ਉਸ ਖੇਡ 'ਚ ਵਰਤਦੇ ਹੈ ਜਿਸ ਖੇਡ ਵਿੱਚ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਵਾਲੀ ਅਵਸਥਾ ਹੈ। ਕੰਨ ਉੱਥੇ ਨਹੀਂ ਫਿਰ ਵੀ ਸੁਣ ਰਿਹਾ, ਅੱਖਾਂ ਉੱਥੇ ਨਹੀਂ ਫਿਰ ਵੀ ਵੇਖ ਰਹੀਆਂ ਨੇ, ਸੋਚਦਾ ਵੀ ਉੱਥੋਂ ਕੋਈ ਆਇਆ ਨਹੀਂ, ਮੈਂ ਹੁਣ ਆਇਆ, ਮੇਰੇ ਤੋਂ ਪਹਿਲਾਂ ਕੋਈ ਨਹੀਂ ਆਇਆ। ਉੱਥੇ ਜਿਹੜੀਆਂ ਗੱਲਾਂ ਹੋਈਆਂ ਇੱਥੇ ਇਹਨਾਂ ਕੋਲ ਕਿਵੇਂ ਪਹੁੰਚ ਗਈਆਂ? ਕੋਤਵਾਲ ਸੋਚਦਾ ਗੁਰੂ ਸਾਹਿਬ ਘੱਟ ਘੱਟ ਦੀ ਜਾਣਨ ਵਾਲੇ ਅੰਤਰ ਜਾਮੀ ਹਨ, ਸ਼ਰਧਾਵਾਨ ਹੋ ਗਿਆ। ਕੋਤਵਾਲ ਦੇ ਮਨ 'ਚ ਉਸੇ ਵੇਲੇ ਗੁਰੂ ਸਾਹਿਬ ਦੀ ਇਹ ਖੇਡ ਵੇਖ ਕੇ ਸ਼ਰਧਾ ਬਣ ਗਈ। ਸੋਚਦਾ ਕਿ ਇਹ ਤਾਂ ਅੰਤਰ ਜਾਮੀ ਨੇ, ਘੱਟ ਘੱਟ ਦੀ ਜਾਣਨ ਵਾਲੇ ਨੇ।
ਤੈਂ ਕੀ ਕਈ ਲਖੀ ਸਭ ਸਵਾਮੀ,
ਉੱਥੋਂ ਦੀਆਂ ਕਈਆਂ ਗੱਲਾਂ ਇੱਥੇ ਬੈਠੀਆਂ, ਜਿਹੜੇ ਬਿਲਾਸਪੁਰ ਵਿੱਚ ਹੋਈਆਂ ਇੱਥੇ ਬੈਠਿਆਂ ਆਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਜਾਣ ਲਈਆਂ।
ਮੈਂ ਮਾਮਾਨ ਮੈਦ ਮਈਆਨ,
ਸਤਿਗੁਰੂ ਜੀ ਦੀ ਵੱਡੀ ਤੋਂ ਵੱਡੀ ਭਾਰੀ ਮਹਿਮਾ ਕੋਤਵਾਲ ਨੇ ਆਪਣੇ ਮਨ ਵਿੱਚ ਮੰਨੀ ਤੇ ਜਾਣੀ ਹੈ।
ਇਹ ਸਭ ਕੇ ਮਾਲਕ ਭਗਵਾਨ,
ਜਾਣਦਾ ਤੇ ਸੋਚਦਾ ਵੀ ਇਹ ਸਭ ਦੇ ਮਾਲਕ ਨੇ, ਇਹ ਸਭ ਘਟਾਂ ਦੇ ਮਾਲਕ, ਸਭ ਦੇ ਦਿਲਾਂ ਦੀ ਜਾਣਨ ਵਾਲੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਵਾਲੇ ਮਾਲਕ ਹਨ।
ਬਿੰਤੀ ਕਰਤ ਉਠਿਓ ਤਤਕਾਲਾ,
ਕੋਤਵਾਲ ਨੇ ਜਦੋਂ ਪਹਿਲਾਂ ਤਾਂ ਬਹਿ ਕੇ ਬੇਨਤੀ ਕਰ ਰਿਹਾ ਸੀ, ਜਦੋਂ ਗੁਰਦੇਵ ਨੇ ਦੱਸੀਆਂ ਨਾ ਸਾਰੀਆਂ ਗੱਲਾਂ ਜਿਹੜੀਆਂ ਭੀਮ ਚੰਦ ਨੇ ਕਹੀਆਂ, ਕੋਤਵਾਲ ਸੁਣ ਕੇ ਉੱਠ ਕੇ ਖਲੋ ਗਿਆ ਹੱਥ ਜੋੜ ਕੇ, ਮਹਾਰਾਜ ਖਿਮਾ ਖਿਮਾ ਖਿਮਾ, ਏਦਾਂ ਹੀ ਬੋਲਿਆ, ਹੱਥ ਜੋੜੇ, ਖਲੋ ਗਿਆ ਉੱਠ ਕੇ।
ਖਰੇ ਹੋਏ ਕਰ ਸਮੁਖ ਕਿਰਪਾਲਾ,
ਸਤਿਗੁਰੂ ਜੀ ਦੇ ਸਨਮੁਖ ਬੜਾ ਵਿਨਿਮਰ ਹੋ ਕੇ ਖਲੋ ਗਿਆ। ਪਹਿਲਾਂ ਤਾਂ ਕੋਤਵਾਲ ਬਣ ਕੇ ਆਇਆ ਸੀ, ਪਰ ਹੁਣ ਸ਼ਰਧਾਵਾਨ ਹੋ ਗਿਆ। ਜਦੋਂ ਗੁਰਦੇਵ ਦੇ ਬਚਨ ਸੁਣੇ, ਹੱਥ ਜੁੜ ਗਏ ਕੋਤਵਾਲ ਦੇ, ਉੱਠ ਕੇ ਖਲੋ ਗਿਆ।
ਕੀ ਨਸ ਮਨ ਮਲਿੰਦ ਮਨਿੰਦ,
ਆਪਣਾ ਮਨ ਭੌਰਾ ਬਣਾ ਲਿਆ ਸਤਿਗੁਰੂ ਜੀ ਦੇ ਚਰਨ ਕਮਲਾਂ ਦਾ।
ਕੈ ਮਕਰੰਦ ਪਗਨ ਅਰਬਿੰਦ,
ਕੋਤਵਾਲ ਚਾਹੁੰਦਾ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦਾ, ਕਮਲਾਂ ਚਰਨ ਕਮਲਾਂ ਦਾ ਮਕਰੰਦ ਰਸ ਮਾਣ ਸਕੇ, ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਦਾ ਸੁਖ ਲੈ ਸਕੇ।
ਬੰਦ ਹੱਥ ਕੋ ਬੰਧਨ ਕੀਨ,
ਹੱਥ ਜੋੜੇ ਤੇ ਕਲਗੀ ਧਰ ਦੇ ਚਰਨਾਂ ਤੇ ਝੁੱਕ ਕੇ ਬਾਰ ਬਾਰ ਮੱਥਾ ਟੇਕਣ ਲੱਗਾ, ਉੱਠ ਕੇ ਖਲੋ ਗਿਆ ਫਿਰ ਦੁਬਾਰਾ। ਪਹਿਲਾਂ ਹਾਲਾਂਕਿ ਮੱਥਾ ਟੇਕ ਕੇ ਬੈਠਾ ਸੀ, ਗੁਰਦੇਵ ਦੇ ਬਚਨ ਸੁਣੇ ਉੱਠ ਖਲੋਤਾ, ਬਾਰ ਬਾਰ ਕਲਗੀ ਧਰ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਨ ਲੱਗਾ।
ਆਗੇ ਨਮਰ ਸੀਸ ਧਰ ਦੀਨ,
ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰ ਕੇ ਮੱਥਾ ਟੇਕਿਆ, ਚੁੱਕਣ ਨੂੰ ਚਿੱਤ ਨਹੀਂ ਕਰਦਾ।
ਛਿਮੋ ਅਵਗਿਆ ਜੇਤਕ ਮੇਰੀ,
ਮਹਾਰਾਜ ਛਿਮਾ ਕਰ ਦਿਓ, ਛਿਮਾ ਕਰ ਦਿਓ, ਜਿੰਨੀ ਮੇਰੇ ਕੋਲੋਂ ਵਗਿਆ ਹੋਈ ਹੈ, ਜਿੰਨਾ ਮੇਰੇ ਕੋਲੋਂ ਅਨਾਦਰ ਹੋਇਆ, ਮੇਰੇ ਵੱਲੋਂ ਕੀਤੇ ਇਸ ਅਨਾਦਰ ਦੀ, ਅਵਗਿਆ ਦੀ ਛਿਮਾ ਕਰ ਦਿਓ।
ਕਹੀ ਕੁਟਿਲਤਾ ਕੂਰ ਕਰੇਰੀ,
ਮੈਂ ਤੁਹਾਡੀ ਹਜ਼ੂਰੀ ਚ ਝੂਠ ਬੋਲਿਆ, ਤੁਹਾਡੀ ਹਜ਼ੂਰੀ ਵਿੱਚ ਕੁਟਲਤਾਈ ਕੀਤੀ ਹੈ, ਰਾਜਨੀਤੀ ਦੇ ਛਲ ਫਰੇਬ ਦੀਆਂ ਬਿਰਤੀਆਂ ਰੱਖੀਆਂ ਨੇ।
ਸਭ ਅਣਜਾਣ ਪਨੇ ਮੈਂ ਜਾਣੋ,
ਇਹ ਸਭ ਕੁਝ ਮੈਂ ਅਣਜਾਣ ਪੁਣੇ ਚ ਕੀਤਾ। ਮਹਾਰਾਜ ਮੈਂ ਨਹੀਂ ਸੀ ਜਾਣਦਾ ਕਿ ਆਪ ਕਿੱਡੀ ਵੱਡੀ ਤਾਕਤ ਦੇ ਮਾਲਕ, ਸਰਵ ਕਲਾ ਸਮਰੱਥ ਗੁਰਦੇਵ ਹੋ। ਮੈਂ ਮਹਾਰਾਜ ਆਪ ਜੀ ਦੀ ਮਹਿਮਾ ਤੋਂ ਅਣਜਾਣ ਸੀ, ਅਣਜਾਣ ਪੁਣੇ ਵਿੱਚ ਮੈਂ ਇਹ ਵੱਡੀ ਭਾਰੀ ਗਲਤੀ ਕੀਤੀ ਹੈ।
ਅਬ ਸੇਵਕ ਲਖ ਕਰੁਣਾ ਠਾਨੋ,
ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ, ਮੈਨੂੰ ਆਪਣਾ ਸੇਵਕ ਜਾਣ ਕੇ ਮੇਰੇ ਤੇ ਕਰੁਣਾ ਕਰੋ, ਮੇਰੇ ਤੇ ਆਪਣੀ ਮਿਹਰਾਮਤ ਕਰੋ, ਦਇਆ ਤੇ ਤਰਸ ਕਰੋ।
ਤੁਮ ਸੋ ਕਪਟ ਰਚੇ ਅਗਿਆਨੀ,
ਅਗਿਆਨੀ ਭੀਮ ਚੰਦ ਤੁਹਾਡੇ ਨਾਲ ਕਪਟ ਕਰਨਾ ਚਾਹੁੰਦਾ ਹੈ। ਮੈਂ ਵੀ ਉਹਦੀਆਂ ਗੱਲਾਂ ਚ ਬਹਿਕਾਵੇ ਚ ਆ ਗਿਆ ਸਾਂ, ਉਹਦੇ ਕਪਟ ਤੇ ਛਲ ਫਰੇਬ ਦੀਆਂ ਬਾਤਾਂ ਮੈਂ ਤੁਹਾਡੀ ਹਜ਼ੂਰੀ ਚ ਬਣਾ ਬਣਾ ਕੇ ਕੀਤੀਆਂ ਨੇ। ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਪਹਿਲਾਂ ਹੀ ਜਾਣਦੇ ਸੀ, ਪਰ ਫਿਰ ਵੀ ਅਣਜਾਣ ਬਣੇ ਬੈਠੇ ਸੁਣਦੇ ਰਹੇ। ਮਹਾਰਾਜ ਖਿਮਾ ਕਰ ਦਿਓ, ਭੀਮ ਚੰਦ ਕਪਟੀ ਹੈ, ਅਗਿਆਨੀ ਹੈ, ਉਹਨੇ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਿਆ।
ਖੋਟੇ ਭਾਗ ਨਾ ਮਹਿਮਾ ਜਾਣੀ,
ਮਾੜੇ ਭਾਗ ਨੇ ਭੀਮ ਚੰਦ ਦੇ ਤੇ ਉਹਦੇ ਸਾਥੀਆਂ ਦੇ, ਜਿਹਨੇ ਤੁਹਾਡੀ ਮਹਿਮਾ ਨੂੰ ਨਹੀਂ ਜਾਣਿਆ, ਆਪ ਜੀ ਦੇ ਵੱਡੇ ਪ੍ਰਤਾਪ ਨੂੰ ਨਹੀਂ ਜਾਣਿਆ।
ਕਿਮ ਛਲ ਪੂਜੇ ਆਪ ਕੇ ਸਾਥ,
ਤੁਹਾਡੇ ਨਾਲ ਕਿਵੇਂ ਛਲ ਪੂਜ ਸਕਦਾ, ਤੁਹਾਡੇ ਨਾਲ ਕਿਵੇਂ ਕੋਈ ਕਪਟ ਤੇ ਫਰੇਬ ਰਚ ਸਕਦਾ।
ਬਦ ਤਿਰਲੋਕੀ ਜਿਮ ਫਲ ਹਾਥ,
ਤੁਹਾਡੇ ਹੱਥ ਦੀ ਤਲੀ ਦੇ ਜਿਵੇਂ ਕੋਈ ਕਮਲ बेरी का फल नहीं बेर रखा हो तली ते सामने प्रतख दिसदा इदा तिना लोगों किथे की वरत रहा तुहाडे नेत्रां दे सनमुख है प्रगट है कुछ भी तुहाडे कोलो लुकिया छिपया नहीं होया
पराधीन हम भूप सदीवा
माफी देओ महाराज असी नौकर बंदे हाँ राजे भीम चंद वर्गे मलेच्छां दे अधीन हाँ पराधीन हाँ उन्हां दे अधीन हो के नौकरी करदे हाँ
बरते अनुसारी हित जीवा
अपनी जीविका लई उहदे अनुसारी हो के वरतदे हां जिवें राजा भीम चंद कहिंदा है जो साडे कोलो कराउंदा असी उह करदे हाँ उहदे अधीन क्योंकि साडी रोजी रोटी उहदे अधीन हो के चलदी है और उहदा कहना सानू मनना पैंदा है
इस कारण ते कपट सकूरे
इसे कारण लई उहदा जिहड़ा झूठ सी उहदा जिहड़ा कपट सी फरेब सी ਉਹ ਮੈਂ ਤੁਹਾਡੀ ਹਜ਼ੂਰੀ ਵਿੱਚ ਆ ਕੇ ਬੋਲਿਆ ਹਾਂ ਤੁਹਾਡੇ ਸਨਮੁਖ ਤੁਹਾਡਾ ਭੈ ਨਹੀਂ ਮੰਨਿਆ ਔਰ ਉਹ ਕਪਟ ਤੇ ਫਰੇਬ ਮੈਂ ਆ ਕੇ ਪ੍ਰਗਟ ਕੀਤਾ ਹੈ
ਹੇ ਪ੍ਰਭੂ ਥਾਨਿਓ ਆਨ ਹਜ਼ੂਰੇ
ਤੁਹਾਡੀ ਹਜ਼ੂਰੀ 'ਚ ਮੈਂ ਛਲ ਕੀਤਾ ਕਪਟ ਭਰੇ ਬੋਲ ਬੋਲੇ ਹਨ ਫਰੇਬ ਭਰੀਆਂ ਗੱਲਾਂ ਸਭ ਤੋਂ ਵੱਡਾ ਬੱਜਰ ਪਾਪ ਕੀਤਾ ਕਿ ਮੈਂ ਤੁਹਾਡੀ ਹਜ਼ੂਰੀ 'ਚ ਆ ਕੇ ਝੂਠ ਬੋਲਿਆ ਹੈ ਕਿ ਭੀਮ ਚੰਦ ਤੁਹਾਡਾ ਸੇਵਕ ਹੈ ਭੀਮ ਚੰਦ ਤੁਹਾਡੇ ਅੱਗੇ ਨਿਮਰਤਾ ਨਾਲ ਬੇਨਤੀਆਂ ਕਰ ਰਿਹਾ ਇਹ ਵੱਡਾ ਝੂਠ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਬੋਲਿਆ ਮਹਾਰਾਜ ਇਹ ਮੇਰੇ ਕੋਲੋਂ ਵੱਡਾ ਭਾਰੀ ਬਜਰ ਪਾਪ ਹੋਇਆ
ਕਰਿਓ ਇਕਾਂਤ ਮਤੰਤ ਨਰਿੰਦੇ
ਰਾਜੇ ਭੀਮ ਚੰਦ ਨੇ ਇਕਾਂਤ ਵਿੱਚ ਬੈਠ ਕੇ ਜੋ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ ਉਹਦੇ ਜਿਹੜੇ ਖਾਸਮ ਖਾਸ ਬੰਦੇ ਸੀ ਉਹਨਾਂ ਨਾਲ ਬੈਠ ਕੇ ਜਿਹੜੀਆਂ ਗੱਲਾਂ ਉਹਨੇ ਕਹੀਆਂ ਸਨ
ਨਰ ਪੰਚਨ ਟਿਗ ਨਾਹਿਨ ਬ੍ਰਿੰਦੇ
ਪੰਜ ਸੱਤ ਬੰਦੇ ਹੋਣਗੇ ਜਿਹੜੇ ਉਹਦੇ ਬੜੇ ਸ੍ਰੇਸ਼ਟ ਬਹੁਤੇ ਲੋਕ ਨਹੀਂ ਸਨ ਉੱਥੇ
ਸੋ ਸਭ ਰਾਵਰ ਕੇ ਮੁਖ ਸੁਣਿਓ
ਜਿਹੜੀਆਂ ਗੱਲਾਂ ਭੀਮ ਚੰਦ ਨੇ ਉੱਥੇ ਕਹੀਆਂ ਸੀ ਹਾਲਾਂਕਿ ਉਹਨੂੰ ਕਹਿਣ ਲਈ ਤੁਹਾਡੇ ਕੋਲ ਕੋਈ ਨਹੀਂ ਆਇਆ ਪਰ ਤੁਸੀਂ ਕੱਲੀ ਕੱਲੀ ਗੱਲ ਜਾਣਦੇ ਸੀ ਭੀਮ ਚੰਦ ਨੇ ਜੋ ਜੋ ਗੱਲਾਂ ਕਹੀਆਂ ਉਹ ਤੁਸੀਂ ਆਪਣੇ ਮੁਖੋਂ ਇੱਥੇ ਬੈਠਿਆਂ ਮੈਨੂੰ ਸੁਣਾਈਆਂ ਹਨ
ਸਭ ਤੇ ਪ੍ਰਤਖ ਹੋਏ ਜੋ ਪਨਿਓ
ਹਾਲਾਂਕਿ ਸਾਰੀਆਂ ਗੱਲਾਂ ਬੜੇ ਇਕਾਂਤ ਵਿੱਚ ਹੋਈਆਂ ਸੀ ਬਾਹਰ ਪ੍ਰਗਟ ਨਹੀਂ ਸੀ ਹੋਈਆਂ ਕਿਸੇ ਤਾਈਂ ਇਹ ਗੱਲ ਨਹੀਂ ਸੀ ਪਹੁੰਚੀ ਪਰ ਫਿਰ ਵੀ ਉਹ ਗੱਲਾਂ ਤੁਹਾਡੇ ਤੱਕ ਆਈਆਂ ਕਿਵੇਂ ਆਈਆਂ ਕਿਉਂਕਿ ਤੁਸੀਂ ਅੰਤਰਜਾਮੀ ਹੋ ਘੱਟ ਘੱਟ ਦੀ ਜਾਣਨ ਵਾਲੇ ਹੋ
ਦ੍ਰਿੜ ਪ੍ਰਤੀਤ ਅਬ ਰਹਿ ਚਿਤ ਮੇਰੋ
ਮੇਰੇ ਮਨ ਵਿੱਚ ਹੁਣ ਦ੍ਰਿੜ ਪ੍ਰਤੀਤ ਬਣ ਗਈ ਤੁਹਾਡੇ ਚਰਣਾਂ ਪ੍ਰਤੀ ਤੁਹਾਡੇ ਚਰਣਾਂ ਪ੍ਰਤੀ ਪੂਰਨ ਤੌਰ ਤੇ ਵਿਸ਼ਵਾਸ ਤੇ ਭਰੋਸਾ ਬਣ ਆਇਆ ਹੈ
ਪਰਿਓ ਸ਼ਰਨ ਯੁਗ ਚਰਨਨ ਹੇਰੋ
ਕਿਰਪਾ ਰੱਖੋ ਮੇਰੇ ਅੰਦਰ ਇਹ ਦ੍ਰਿੜ ਪ੍ਰਤੀਤ ਤੁਹਾਡੇ ਚਰਣਾਂ ਦੀ ਬਣੀ ਰਹੇ ਮੈਂ ਤੁਹਾਡੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਸ਼ਰਨ ਵਿੱਚ ਸਦੀਵ ਕਾਲ ਲਈ ਪਿਆ ਰਹਾ
ਭੀਮ ਚੰਦ ਮਤ ਮੰਦ ਗੁਮਾਨੀ
ਕੋਤਵਾਲ ਹੁਣ ਸੱਚੋ ਸੱਚ ਦੱਸਣ ਲੱਗਾ ਮਹਾਰਾਜ ਰਾਜਾ ਭੀਮ ਚੰਦ ਮਾੜੀ ਮਤ ਵਾਲਾ ਖੋਟੀ ਮਤ ਵਾਲਾ ਗੁਮਾਨੀ ਹੰਕਾਰੀ ਹੈ
ਭਇਓ ਕੁਭਾਗ ਨਾ ਮਹਿਮਾ ਜਾਨੀ
ਮਾੜੇ ਭਾਗਾਂ ਵਾਲਾ ਹੈ ਉਹਨੇ ਆਪ ਜੀ ਦੀ ਵਡਿਆਈ ਨੂੰ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਿਆ
ਦੁਰਦ ਪ੍ਰਸਾਦੀ ਹਿਤ ਵੈ ਬਦੀ
ਮਹਾਰਾਜ ਪ੍ਰਸ਼ਾਦੀ ਹਾਥੀ ਲੈਣ ਲਈ ਉਹਨੇ ਤੁਹਾਡੇ ਨਾਲੇ ਬਦੀਆਂ ਕੀਤੀਆਂ ਨੇ ਇਹ ਬਾਦੀ ਝਗੜਾ ਕਰਨ ਦੀ ਬਿਰਤੀ ਰੱਖਦਾ ਹੈ
ਪਨਿਓ ਵਜ਼ੀਰ ਲਖੋ ਗੁਰਗਾਦੀ
ਵਜ਼ੀਰ ਬੋਲਿਆ ਵੀ ਸੀ ਰਾਜੇ ਭੀਮ ਚੰਦ ਦਾ ਇੱਕ ਬੜਾ ਸਿਆਣਾ ਵਜ਼ੀਰ ਹੈ ਉਹਨੇ ਗੱਲਾਂ ਕਹੀਆਂ ਵੀ ਭੀਮ ਚੰਦ ਨੂੰ ਵੀ ਉਹ ਗੁਰਤਾ ਗੱਦੀ ਦੇ ਮਾਲਕ ਨੇ ਦੀਨ ਦੁਨੀਆਂ ਦੇ ਮਾਲਕ ਗੁਰੂ ਨੇ ਉਹਨਾਂ ਨਾਲ ਝਗੜਾ ਨਾ ਰੱਖੀ ਉਹਨਾਂ ਨਾਲ ਕਪਟ ਜਾਂ ਛਲ ਫਰੇਬ ਦੀ ਬਿਰਤੀ ਨਾ ਰੱਖੀ
ਸੇਵਕ ਬਣੋ ਸਭੇ ਕੁਛ ਪਾਵੋ
ਵਜ਼ੀਰ ਨੇ ਵੀ ਕਿਹਾ ਸੀ ਵੀ ਤੂੰ ਉਹਨਾਂ ਦਾ ਸੇਵਕ ਬਣ ਜਾ ਸੇਵਕ ਬਣ ਕੇ ਜੋ ਚਾਹੇ ਮਰਜ਼ੀ ਲੈ ਸਕਦਾ ਹੈ
ਨੈ ਨਾਹਕ ਬਹੁ ਬੈਰ ਬਦਾਵੋ
ਬਿਨਾਂ ਗੱਲ ਤੋਂ ਨਾਹਕ ਉਹਨਾਂ ਨਾਲ ਵੈਰ ਨਾ ਕਮਾਈ ਉਹਨਾਂ ਨਾਲ ਦੁਸ਼ਮਣੀ ਦਾ ਭਾਵ ਨਾ ਰੱਖੀ ਕਿਉਂਕਿ ਜਿਨ੍ਹਾਂ ਨੇ ਉਹਨਾਂ ਨਾਲ ਦੁਸ਼ ਤੇ ਦੁਸ਼ਮਣੀ ਰੱਖੀ ਹੈ ਉਹਨਾਂ ਦਾ ਸਭ ਕੁਝ ਗਰਕ ਹੋ ਗਿਆ
ਮਾਨੀ ਨਹੀਂ ਕਰੀ ਮਨ ਪਾਈ
ਪਰ ਹੇ ਗੁਰੂ ਜੀ ਉਹਨੇ ਵਜ਼ੀਰ ਦੀ ਕਹਿਣੀ ਨਹੀਂ ਮੰਨੀ ਭੀਮ ਚੰਦ ਨੇ ਵਜ਼ੀਰ ਦਾ ਕਹਿਣਾ ਨਹੀਂ ਮੰਨਿਆ ਮਨ ਮਾਨੀ ਕੀਤੀ ਹੰਕਾਰ ਦੇ ਨਾਲ
ਗਜ ਹਿਤ ਸਿੱਖਿਆ ਮੋਏ ਸਿਖਾਈ
ਔਰ ਉਲਟਾ ਹਾਥੀ ਲੈਣ ਲਈ ਉਲਟੀ ਪੱਟੀ खोटी सिखिया ओ मैनू सिखा के तुहाडे कोल भेजिया है।
तुम सब जानो अंतर जामी,
महाराज तुसी अंतर जामी हो, सब कुछ जान दे हो, जानी जान हो।
कहो जथा मैं करो बखानी,
हुण तुसी जो कहोगे मैं उही जाके राजे भीमचंद दी सभा विच जवाब देवांगा।
तब श्री सतगुर मुख फरमायो,
सुन के फिर बाजां वाले कलगीधर स्वामी जी बोले, कहण लगे कोतवाल नूं,
धाम बचोली बीच बनायो।
कहण लगे तू बचोलगी दे धाम दे विच है, भी तू विच बचोला बनिया होया।
दास हमारो तू एक तहां,
पातशाह कहण लगे तू बचोला बनिया ते तेरे मन च गुरु घर दी श्रद्धा जागी है, एदा नहीं जाग पई। कोतवाल जी पूर्वले जन्म च तुसी साडे घर दे सेवक सी, इहदी खेड बनी भी तुहाडे मन च पहली वेरी आए हो गुरु हजूरी च, एकदम श्रद्धा जाग पई, एकदम नहीं होया। इहदे लई पूर्वले जन्मां दी कमाई तुहाडे नाल चली है, इस करके तुसी पूर्व जन्म दे साडे सेवक हो।
आहो प्रथम ते तें अबलहा,
ते पहला तुसी साडे घर दे सेवक सी, हुण दुबारा प्रगट हो गए हो, भीमचंद दे घर सीगे पर हुण उत्थे जाके तुसी दुबारा साडे सेवक हो बने हो।
कहो जाए नृप निकट बनाई,
जाके राजे भीमचंद नूं इह गल्लां कह दिओ जो असी कहण लगे हां।
सिख की कही ना जाए मिटाई,
कि भीमचंद नूं कहो कि गुरु घर दी इह वड्डी वड्याई है कि जो सिख गुरु नूं बेनती करदे है सतगुरु जी अपने सिख दा कहना नहीं मोड़दे, सतगुरु अपने सिखां दा वचन नहीं मोड़दे, जो सिख आखदे ने ओ सतगुरु जी प्रवान करदे हन।
गुर कर बिना ना देओ कित हाथी,
साडे सिख ने भाई रतन राय ने जदों ये हाथी सानू भेट कीता उहने बेनती कीती सी कि सतगुरु जी इस हाथी ते तुहाडे तो बिना कोई दूसरा सवार ना होवे, गुरु घर तो इलावा यह हाथी किते दूसरे थां ना जावे, यह गल साडे सिख राजे रतन राय ने सानू कही सी।
एही भावना मम मन साथी,
साडे मन दी एही भावना कि जेड़ा बचन साडे सिख ने कहा असी उस बचन दी पालना करनी, उहदा बचन नहीं मोड़ना। जे असी राजे भीमचंद नूं हाथी भेज दईए ते साडे सिख दी भावना आहत होवेगी।
सुन कर हम ते संग बखाना,
असी राजे रतन राय नूं इह गल कही सी, सुन के जवाब दिता सी जदों ने कहा सी कि महाराज हाथी तुहाडे कोल ही रवे,
करें इसी बिद देहि नयाना,
असी ये हाथी अपने कोल ही रखांगे किसे दूसरे नूं नहीं देवांगे।
सो निज बाक ना कूरो ठाने,
हुण असी अपना बचन किवें टाल दईए, जिहड़ा बचन असी अपने सिख नाल कीता उहदे तों पिछे किवें हटीए। राजे भीमचंद नूं ये हाथी किवें दे सकदे हां, जिहड़ा बचन असी राजे रतन राय नूं कीता उह बचन असी पाल रहे हां।
जाहर जै जहान मन जाने,
इह गल सारे जगत विच जाहर है, प्रगट है, सारी दुनिया जानदी है कि जिहड़ा बचन असी कर दिंदे हां उस बचन दी पालना करदे हां।
नै गज दैबे मैं ए कारण,
हाथी ना देण विच सब तो वड्डा कारण है,
भीमचंद संग करो उचारण,
ए गल राजे भीमचंद नूं कह दिओ उचार के उहनूं चंगी तरह समझा दिओ।
किम सुन जे उर कोप उपावे,
ए गल सुन के जे राजा भीमचंद गुस्सा करदा, राजा भीमचंद अगों क्रोध प्रगट करदा,
निज बल ते हम को डर पावे,
ते ओ अपने बल नाल अपनी ताकत नाल अपने फौज दे प्रताप नाल अपने राजे होण दे बल नाल सानू डरावा देना चाहे, सानू डराउणा चाहे,
तो इस बिद को कहो संदेसा,
फिर आ दूसरा जवाब ए भी दे दी साडे वल्लों सुनेहा। महाराज जी कहिंदे पहला तां सच बचन दस दी जे उहदे खाने च बहि जाए भी असी दे नहीं सकदे क्योंकि असी बचन कीता अपने सिख नाल भी इहनूं अपने कोल ही रखांगे हाथी नूं, जे गल सुण के उह गुस्सा करे क्रोध करे अपना बल विखावे अपनी फौज दा बल विखावे ते फिर दूसरा सुनेहा साडे वल्लों दे दी भीमचंद नूं कह दई।
रण को दे कर ले गजेशा।
फिर ए गल कह दई उनू के आके साडे नाल जंग दे मैदान च जंग करके करड़े हथा नाल लै लवे हाथी जे लिया जांदा। पातशाह कहिंदे पहला सच दस दी आ गल है, ना मन्ने क्रोध करे फौज दा बल विखावे तां उनू कह दई कि गुरु गोबिंद सिंह साहब जी ने कहा कि जे हाथी लैणा ते फिर जंग दे मैदान विच आके लड़ के लै लवे।
इहां कलीव त्रिया ने कोई,
इथे भी हिजड़े नहीं बैठे, इथे मर्दां दी फौज बैठी है ते मर्दां दी फौज कोलों जे हाथी खो सकदा जंग दे मैदान विच, जे भीम चंद दे दो सिर हैं ते ओ जंग दे मैदान विच आके साडे कोल हाथी लै जावे। ਇਹ ਜਵਾਬ ਰਾਜੇ ਭੀਮ ਚੰਦ ਨੂੰ ਦੇ ਦੇਵੀ।
ਜੰਗ ਪ੍ਰਸੰਗ ਸੁਨੇ ਡਰ ਹੋਈ,
ਜੰਗ ਦੇ ਮੈਦਾਨ ਦੀ ਗੱਲ ਸੁਣ ਕੇ ਡਰਨ ਵਾਲੀਆਂ ਔਰਤਾਂ ਹੋ ਸਕਦੀਆਂ ਨੇ, ਹਿਜੜੇ ਹੋ ਸਕਦੇ ਐ ਜੰਗ ਸੁਣ ਕੇ ਡਰਨ ਵਾਲੇ, ਸੂਰਮੇ ਤਾਂ ਜੰਗ ਦੀਆਂ ਬਾਤਾਂ ਸੁਣ ਕੇ ਹੁਲਾਸ ਵਿੱਚ ਆਉਂਦੇ ਐ, ਖੇੜੇ ਵਿੱਚ ਆਉਂਦੇ ਹਨ।
ਹਮ ਸਮੇਤ ਸਭ ਸੁਪਟਨ ਕੇਰਾ,
ਸਾਡੇ ਸਮੇਤ ਜਿੰਨੇ ਸਾਡੇ ਸੁਪਟ ਨੇ ਸੂਰਮੇ ਨੇ ਯੋਧੇ ਹਨ।
ਪਰਚਾ ਸ਼ਸਤਰਨ ਸਾਥ ਬਡੇਰਾ,
ਸਾਡਾ ਤਾਂ ਪਰਚਾਵਾ ਹੀ ਸ਼ਸਤਰਾਂ ਨਾਲ ਹੁੰਦਾ, ਲੋਕਾਂ ਦਾ ਕਈ ਖੇਡਾਂ ਚ ਪਰਚਾਵਾ ਹੁੰਦਾ। ਉਹ ਕਹਿੰਦੇ ਮਨ ਲਾਉਣਾ, ਮਨ ਲਾਉਣ ਵਾਸਤੇ ਉਹ ਕਈ ਕੁਝ ਕਰਦੇ ਆ। ਕਲਗੀਧਰ ਜੀ ਕਹਿੰਦੇ ਸਾਡਾ ਤੇ ਸਾਡੀ ਫੌਜ ਦਾ ਮਨ ਹੀ ਸ਼ਸਤਰਾਂ ਚ ਲੱਗਦਾ, ਸ਼ਸਤਰਾਂ ਦੀਆਂ ਖੇਡਾਂ ਚ ਲੱਗਦਾ, ਸ਼ਸਤਰਾਂ ਦੇ ਅਭਿਆਸ ਵਿੱਚ ਲੱਗਦਾ। ਜੰਗ ਦੇ ਮੈਦਾਨ ਚ ਕਦੋਂ ਸ਼ਸਤਰ ਚੱਲਣ ਸਾਡਾ ਪਰਚਾ ਉੱਥੇ ਲੱਗਦਾ ਹੈ।
ਕਰੇ ਚਲਾਵਨ ਹਤੇ ਨਿਸ਼ਾਨੇ,
ਅਸੀਂ ਤਾਂ ਸਦਾ ਸ਼ਸਤਰਾਂ ਦੀ ਛਾਂ ਥੱਲੇ ਹੀ ਰਹਿੰਦੇ ਹਾਂ, ਸ਼ਸਤਰਾਂ ਦਾ ਅਭਿਆਸ ਕਰਦੇ ਹਾਂ, ਨਿਸ਼ਾਨੇ ਲਾਉਂਦੇ ਹਾਂ, ਤਲਵਾਰਬਾਜ਼ੀ ਹੋਰ ਅਨੇਕ ਪ੍ਰਕਾਰ ਦੇ ਸ਼ਸਤਰਾਂ ਦੀ ਖੇਡ ਖੇਡਦੇ ਹਾਂ।
ਆਪਸ ਵਿਖੇ ਵੀਰਤਾ ਠਾਣੇ,
ਆਪਸ ਵਿੱਚ ਹੀ ਵੀਰਤਾ ਠਾਣਦੇ ਨੇ ਮੇਰੇ ਯੋਧੇ, ਡੋਲੇ ਫਰਕਦੇ ਆ ਉਹਨਾਂ ਦੇ, ਉਹ ਪੁੱਛਦੇ ਰਹਿੰਦੇ ਆ ਕਲਗੀਧਰ ਜੀ ਕਦੋਂ ਆਵੇਗਾ ਉਹ ਸਮਾਂ ਜਦੋਂ ਜੰਗ ਦੇ ਮੈਦਾਨ ਵਿੱਚ ਸ਼ਸਤਰ ਚਲਾ ਕੇ ਇਹ ਤੀਰ ਚਲਾ ਕੇ ਵੈਰੀਆਂ ਦੀਆਂ ਹਿੱਕਾਂ ਨੂੰ ਵਿੰਨਾਂਗੇ।
ਤਿੰਨ ਪਰਖਨ ਹਿਤ ਚਿੱਤ ਚਹੇ ਮੇਰਾ,
ਸਾਡਾ ਚਿੱਤ ਵੀ ਕਰਦਾ ਸੀ ਤੀਰ ਬੜੇ ਚਲਾ ਲਏ। ਮਹਾਰਾਜ ਜੀ ਕਹਿੰਦੇ ਬੜੇ ਨਿਸ਼ਾਨਿਆਂ ਵਿੱਚ ਤੀਰ ਚਲਾਏ ਨੇ, ਸਾਡਾ ਚਿੱਤ ਕਰਦਾ ਕਿ ਜੰਗ ਦੇ ਮੈਦਾਨ ਵਿੱਚ ਆਪਣੇ ਉਹਨਾਂ ਤੀਰਾਂ ਨੂੰ ਕਦੋਂ ਪਰਖੀਏ। ਜੇ ਭੀਮ ਚੰਦ ਚਾਹੁੰਦਾ ਜੰਗ ਲੜਨਾ ਆ ਜਾਵੇ, ਅਸੀਂ ਵੀ ਤਿਆਰੀ ਕਰੀ ਬੈਠੇ ਹਾਂ।
ਕਬ ਰਿਪ ਗਣ ਸੋ ਰਣ ਹੋਏ ਕੋਰਾ,
ਅਸੀਂ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਰਦਾਸ ਕਰਕੇ ਸੌਂਦੇ ਹਾਂ, ਹੇ ਅਕਾਲ ਪੁਰਖ ਦਿਨ ਚੜ੍ਹੇ ਤੇ ਜੰਗ ਦੇ ਮੈਦਾਨ ਚ ਧਰਮ ਯੁੱਧ ਕਰਕੇ ਸ਼ਹੀਦੀ ਦਾ ਜਾਮ ਪ੍ਰਾਪਤ ਕਰੀਏ। ਹਾਂਜੀ,
ਹਮਰੇ ਦੋ ਬਾਰਤਾ ਨੀਕੀ,
ਸਾਡੇ ਵੱਲੋਂ ਦੋਵੇਂ ਗੱਲਾਂ ਚੰਗੀਆਂ। ਪਾਤਸ਼ਾਹ ਕਹਿੰਦੇ ਸਾਡੇ ਵੱਲੋਂ ਦੋਵੇਂ ਵਾਰਤਾਵਾਂ ਭਲੀਆਂ।
ਕਰੋ ਨਰਿੰਦ ਭਾਵਤੀ ਜੀ ਕੀ,
ਰਾਜੇ ਭੀਮ ਚੰਦ ਕੋਲ ਦੋਵੇਂ ਆਪਸ਼ਨਾਂ ਨੇ, ਜੇ ਸ਼ਰਨ ਆ ਜਾਵੇ ਪ੍ਰੇਮ ਭਾਵ ਨਾਲ ਗੱਲ ਸਮਝ ਆਵੇ ਤਾਂ ਵੀ ਠੀਕ, ਤੇ ਜੇ ਉਹਨੇ ਜੰਗ ਲੜਨਾ ਤੇ ਫਿਰ ਰੀਝ ਨਾਲ ਦਰਵਾਜ਼ਾ ਖੁੱਲ੍ਹਾ ਹੋਇਆ, ਜਦੋਂ ਮਰਜ਼ੀ ਜਿਸ ਵੇਲੇ ਵੀ ਆ ਕੇ ਫੌਜ ਲੈ ਕੇ ਆਪਣੇ ਹਥਿਆਰਾਂ ਨੂੰ ਪਰਖ ਸਕਦਾ ਹੈ।
ਸੁਨ ਕੁਟਵਾਰ ਕਯੋ ਕਰ ਜੋਰ,
ਗੁਰਦੇਵ ਨੇ ਬਚਨ ਕਹੇ ਨਾ ਜੰਗ ਵਾਲੇ, ਪਾਤਸ਼ਾਹ ਦੀਆਂ ਭੌਹਾਂ ਉਸ ਵੇਲੇ ਚੜੀਆਂ ਹੋਈਆਂ ਸਨ, ਚਿਹਰਾ ਲਾਲ ਸੁਰਖ ਹੋ ਗਿਆ ਸੀ। ਕੋਤਵਾਲ ਸਾਹਮਣੇ ਹੱਥ ਜੋੜੀ ਬੇਨਤੀ ਕਰਦਿਆਂ ਬੋਲਿਆ,
ਕੌਣ ਸਕੇ ਪਿਖਰਾਵਰ ਓਰ,
ਪਾਤਸ਼ਾਹ ਕਿਹਦੇ ਚ ਇੰਨਾ ਤਾਣ ਹੈ ਕਿ ਤੁਹਾਡੇ ਵੱਲ ਟੇਢੀ ਅੱਖ ਕਰਕੇ ਵੀ ਵੇਖ ਸਕੇ। ਕੋਤਵਾਲ ਬੋਲਿਆ, ਮਹਾਰਾਜ ਕਿਹਦੇ ਚ ਇੰਨਾ ਬਲ ਹੈ ਕਿ ਤੁਹਾਡੇ ਵੱਲ ਕੋਈ ਆਪਣੀ ਟੇਢੀ ਚਿੰਮੀ ਕਰਕੇ ਟੇਢੀ ਅੱਖ ਕਰਕੇ ਵੀ ਵੇਖ ਸਕੇ।
ਜਿਸਕੇ ਭਲੇ ਭਾਗ ਹੋਏ ਨਾਈ,
ਜਿਹਦੇ ਭਾਗ ਚੰਗੇ ਨਾ ਹੋਣ ਜਾਂ ਜਿਹਦਾ ਕਾਲ ਨੇੜੇ ਆਇਆ ਹੋਵੇ, महाराज ओही ए करतूत कर सकदा है।
बने विरोधी सो दुख पाई,
ओही तुहाडा विरोधी बन के दुख प्राप्त करेगा।
इम कह रुखसद होए कर चल,
ए कह के कोतवाल महाराज जी नू मथा टेकया उन्हें ते रुखसद हो के वापस चल पिया।
निकसियो नमरी भयो विशाला,
बड़ा विनम्र हो के पूर्व जन्म दा भी सेवक सी गुरु घर दा हुण होर खेड बन गई चल पिया।
गुर महिमा को जात विचारत,
सतगुरां दी वड्डी महिमा नू कोतवाल अपने हिरदे च विचारदा जा रहा है।
भीम चंद सठ हठ उर तारत,
सोचदा भीम चंद किड्डी वड्डी मूर्खताई कर रहा, किन्नी वड्डी मूर्खताई दा सबूत दे रहा है।
पहुंचियो पुन बिलासपुर जाई,
ए बिलासपुर आ पहुंचिया भीम चंद दे कोल।
मिलियो तबे जै थिर गिर राई,
जिथे राजा भीम चंद बैठा सी मलेच उथे कोतवाल आया।
थान बंद ना बैठ समीपा,
भीम चंद नू प्रणाम कीती ते कोल बैठ गया।
पिख कर छूछा कयो महीपा,
भीम चंद ने वेखिया भी कोतवाल खाली हाथ मुड़िया, वेख के बोलिया कहन लगा,
कहो कुटवार गुरु कन्ने जाई।
कहन लगा हां कोतवाल की आख्या सी गुरु दे कोल जाके, ते की जवाब दिता उन्होंने।
पयो संवाद सो देहे सुनाई,
की संवाद होया तेरा उन्हां नाल, की गलबात करके आया मैनू दस।
मान्यो नहीं के कुंचर दैबो,
उन्होंने हाथी देना मन्या जा नहीं मन्या।
हम सो रस कै बेरस चहबो,
साडे नाल रस रखना चाहुंदे आ जा बेरसी रखना चाहुंदे आ, साडे नाल संधि रखणगे जा विरोध करणगे।
तब कर बंद प्रसंग कहंदा,
कोतवाल बोलिया हाथ जोड़ के भीम चंद नू कहण लगा,
दिल अंदर की गुरु लखंदा।
राजा गुरु दिलां दियां जानन वाला दिलां दा महरम है, ओ दिल दे अंदर दियां बुझण वाले जानी जान हन।
तिनो अगर ने कपट चलंदा,
अगे तेरा कपट नहीं चलना, तेरा की किसे दा कपट छल फरेब उना दे सानमुख नहीं चल सकदा।
जिस ते सुनत सो मन बिसमंदा,
जिना दियां गल्लां सुन के मन हैरान हो जांदा, चक्रित हो जांदा है।
होए एकांत मतांत पकायो,
केड़ियां गल्लां तू इत्थे एकांत च बह के कीतियां सी, अपने वजीरां नाल सलाहां कीतियां सन।
सो सगुरु मुझ संग सुनायो,
जदों मैं उन्हां दी हजूरी च गया, वो एक एक गल जिवें तू कही सी उन्होंने मैनू सुनाई, भी भीम चंद ने आ बोल बोले। वो अंतरयामी उथे बैठे सारा कुछ बुझ गए जान गए।
अपर बाक पुन पने अनेकू,
और भी उन्होंने अनेकां वाक अपने मुखों कहे हन।
ये रतनाकर आनंद बबेकू,
जेड़े आनंद ते बबेक दे रतनाकर हन, समुंदर हन।
निज आशे को बहुर बखाना,
उन्होंने फिर अपना आशा दसिया, उन्होंने अपना आशा बयान कीता।
ले गुर करते दास माना,
के गुरु घर दे जेड़े दास हन, ओ दास बन के जो मर्जी प्राप्त कर सकदे ने।
जो जाचे गर्बत बल तारा,
जेड़ा हंकार दे विच आ के बल नाल मंगना चाहे खोना चाहे,
तारा खड़ग दिखे पट पारा,
फिर ओनू अगे तलवार दी धार विखनी चाहीदी है, फिर वो खड़ग दी तलवार दी धार दा सामना करे।
हमरे देर नहीं किस काला,
वो कहंदे आ साडे वल्लों कोई देरी नहीं। भीम चंद लियाउणा चाहुंदा फौज, जी आयां नूं चा नाल उहदा स्वागत करांगे। वो कहंदे असी शक्कर पारे तैयार करके रखे होए आ, गोलियां रूपी तलवारां रूपी जलेबियां ओ कहंदे कढ़ कढ़ के रख के धरियां होईयां। भीम चंद ने जदों छकणियां होण, जी आया नू रीझ नाल छकावांगे और रजा के भेजांगे।
काल करे रण में रिप जाला,
ओ जंग दे मैदान विच काल बन के वैरी दे उत्ते टुट के पैण वाले काल दे भी काल महाकाल हन।
जालम जबरी जोर उपाए,
ए कोई जालम बन के जबरी करे, ओ कहंदे जबरी करन वालियां दा मूंह रोकना ते मूंह तोड़ना सानू चंगी तरह आउंदा है।
ਪਾਏ ਨਾ ਭਲੋ ਪਰਾਜੇ ਪਾਏ।
ਕਹਿੰਦੇ ਉਹਨਾਂ ਨੂੰ ਪਰਾਜੇ ਹੀ ਮਿਲਦੀ ਹੈ, ਹਾਰ ਹੀ ਮਿਲਦੀ ਹੈ। ਜਿਹੜੇ ਜਬਰੀ ਕਰਦੇ ਆ ਉਹਨਾਂ ਨੂੰ ਹਾਰ ਦਾ ਹੀ ਮੂੰਹ ਵੇਖਣਾ ਪੈਂਦਾ।
ਮੋ ਮਤ ਮੈਨੇ ਨੀਕ ਬਖੇਰਾ।
ਪਰ ਹੇ ਰਾਜਾ, ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਅਸੀਂ ਪਹਿਲ ਨਹੀਂ ਕਰਨੀ ਲੜਨ ਵਾਸਤੇ। ਹਾਂਜੀ,
ਖੇਰਾ ਆਨੰਦਪੁਰ ਮੈਂ ਹੇਰਾ।
ਹੇ ਰਾਜਾ, ਉੱਥੇ ਲੜਨਾ ਚਾਹੀਦਾ ਵੀ ਨਹੀਂ। ਜਿਸ ਆਨੰਦਪੁਰ ਸਾਹਿਬ ਵਿੱਚ ਸਦਾ ਆਨੰਦ ਵਰਤ ਰਿਹਾ, ਉੱਥੇ ਜਾ ਕੇ ਸਾਨੂੰ ਖਲਾਰਾ ਨਹੀਂ ਪਾਉਣਾ ਚਾਹੀਦਾ, ਉੱਥੇ ਜਾ ਕੇ ਬਖੇੜਾ ਨਹੀਂ ਕਰਨਾ ਚਾਹੀਦਾ। ਉੱਥੇ ਦੇ ਵਰਤ ਦੇ ਪਰਮ ਆਨੰਦ ਵਿੱਚ ਸਾਨੂੰ ਆਨੰਦਿਤ ਹੋਣਾ ਚਾਹੀਦਾ ਹੈ।
ਸੁਪੱਟ ਸ਼ਸਤਰ ਧਾਰ ਕਿਦੋਂ ਤੁਰੰਗਾ।
ਉੱਥੇ ਬੜੇ ਬੜੇ ਸੁਪੱਟ ਸ਼ਸਤਰ ਧਾਰੀ ਘੋੜਿਆਂ ਤੇ ਫਿਰਦੇ ਹਨ।
ਰੰਗ ਰੰਗ ਸੁੰਦਰ ਸਰਬੰਗਾ।
ਰੰਗ ਰੰਗ ਦੇ ਸੋਹਣੇ ਯੋਧੇ ਹਨ।
ਜਿਮ ਰਾਜਤਾਨੀ ਭੂਪ ਮਾਨੀ।
ਜਿਵੇਂ ਕਿਸੇ ਰਾਜੇ ਦੀ ਰਾਜਧਾਨੀ ਹੁੰਦੀ ਹੈ।
ਹਾਨੀ ਸ਼ਤਰੁਨ ਪਰੇ ਪਛਾਨੀ।
ਏਦਾਂ ਉਹਨਾਂ ਦੀ ਰਾਜਧਾਨੀ ਹੈ, ਰਾਜ ਕਰਦੇ ਨੇ ਉੱਥੇ।
ਛਾਨੀ ਨਹੀਂ ਬਿਦਤ ਤੁਮ ਜਾਨੀ।
ਇਹ ਗੱਲ ਲੁਕੀ ਨਹੀਂ, ਤੂੰ ਵੀ ਵੇਖ ਆਇਆ, ਚੰਗੀ ਤਰ੍ਹਾਂ ਜਾਣਦਾ।
ਕੋ ਗੁਰੂ ਕੀ ਕਹੋ ਕਹਾਣੀ।
ਮੈਂ ਕਿਹੜੀ ਕਿਹੜੀ ਗੁਰੂ ਘਰ ਦੀ ਵਡਿਆਈ ਕਹਾਂ।
ਜਿਉ ਕਿਉ ਕਰ ਗਜ ਕੋ ਨੇ ਦੇਤ।
ਜੋ ਕਰਨਾ ਕਰ ਲੈ, ਉਹਨਾਂ ਹਾਥੀ ਨਹੀਂ ਦੇਣਾ। ਤੂੰ ਜੋ ਕਰਨਾ ਚਾਹੁੰਦਾ ਕਰ ਲੈ, ਉਹਦਾ ਹਾਥੀ ਨਹੀਂ ਦੇਣਾ।
ਨੀਕੇ ਪਾਏ ਲੀਨ ਮੈਂ ਭੇਤ।
ਮੈਂ ਚੰਗੀ ਤਰ੍ਹਾਂ ਸਮਝ ਕੇ ਆ ਗਿਆ ਹਾਂ।
ਤੁਮ ਪੀ ਮਨ ਤੇ ਤਜੋ ਵਿਰੋਧ।
ਰਾਜਾ, ਤੂੰ ਵੀ ਆਪਣੇ ਮਨ ਦਾ ਵਿਰੋਧ ਛੱਡ ਦੇ।
ਸ਼੍ਰੀ ਕਲਗੀ ਤਰ ਦੀਰਘ ਯੋਧਾ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀਰਘ ਵੱਡੇ ਯੋਧੇ ਸੂਰਬੀਰ ਬਹਾਦਰ ਹਨ।
ਬਾਤ ਤਾਂ ਇਹ ਬੱਪਰੋ ਕਰੀ।
ਇੱਕ ਛੋਟੇ ਜਿਹੇ ਹਾਥੀ ਦੀ ਕਿੱਡੀ ਕੁ ਗੱਲ ਹੈ।
ਕਰੀ ਨਾ ਆਚੀ ਜ਼ਿਦ ਇਮਤਰੀ।
ਇਹ ਗੱਲ ਚੰਗੀ ਨਹੀਂ ਜਿਹੜੀ ਤੂੰ ਜਿੱਦ ਕਰੀ ਫਿਰਦਾ ਲਿਆਉਣ ਨੂੰ।
ਅਬ ਪੀ ਸੰਦ ਆਨੰਦ ਉਪਾਵੋ।
ਹਾਲੇ ਵੀ ਸੰਧੀ ਰੱਖ ਤੇ ਆਨੰਦਿਤ ਰਹੇਗਾ।
ਪਾਵੋ ਮਨ ਬਾਂਛਤ ਹਰ ਖਾਵੋ।
ਮਨ ਬਾਂਛਤ ਫਲ ਤੈਨੂੰ ਪ੍ਰਾਪਤ ਹੋ ਸਕਦੇ ਨੇ, ਸ਼ਰਧਾ ਰੱਖ ਲੈ। ਉਹੋ ਜਿਹੇ ਕਿੰਨੇ ਹਾਥੀ ਤੈਨੂੰ ਮਿਲ ਸਕਦੇ ਨੇ।
ਸੁਣ ਨਰਿੰਦਰ ਉਰ ਲੱਗਿਓ ਵਿਚਾਰਨ।
ਸੁਣ ਕੇ ਭੀਮ ਚੰਦ ਵਿਚਾਰ ਕਰਦਾ।
ਚਾਰਨ ਜਿਉ ਜਸ ਕਰੀ ਉਚਾਰਨ।
ਮੈਂ ਜਿਹਨੂੰ ਉੱਥੇ ਭੇਜਣਾ, ਉਹ ਆ ਕੇ ਉਹਨਾਂ ਦਾ ਪੱਟ ਬਣ ਕੇ ਮੇਰੇ ਸਾਹਮਣੇ ਉਹਨਾਂ ਦੀ ਵਡਿਆਈ ਕਰਨ ਲੱਗ ਪੈਂਦਾ। ਭੀਮ ਚੰਦ ਹੈਰਾਨ, ਕਹਿੰਦਾ ਜਿਹਨੂੰ ਭੇਜਦਾ ਖਬਰੇ ਉੱਥੇ ਕੀ ਵੇਖਦੇ ਐ, ਆ ਕੇ ਉਹਨਾਂ ਦਾ ਜਸ ਕਰਨ ਲੱਗ ਪੈਂਦੇ ਮੇਰੇ ਕੋਲੋਂ ਪੱਟਾਂ ਵਾਂਗੂ।
ਚਾਰਨ ਪੱਠੋ ਰੱਖੋ ਸੁਧ ਸਾਰੀ।
ਸੋਚਦਾ ਵੀ ਹੁਣ ਕੋਈ ਜਸੂਸ ਭੇਜਾ ਉੱਥੇ, ਵੀ ਉੱਥੋਂ ਦੀ ਸਾਰੀ ਖਬਰ ਸਾਰ ਲੈਣ।
ਕੀਤਕ ਦਿਨ ਅਬ ਦੇ ਹੋ ਟਾਰੀ।
ਕੁਝ ਦਿਨ ਟਾਲਾ ਵੱਟ ਲਵਾ।
ਸੁਨਤ ਸਬਨ ਕੇ ਤਬੇ ਬਖਾਨਾ।
ਸਾਰਿਆਂ ਦੇ ਸੁਣਦਿਆਂ ਬੋਲਿਆ,
ਮੈਂ ਅਬ ਕਹੋ ਤੁਮਾਰੋ ਮਾਨਾ।
ਕਹਿੰਦਾ ਜੀ ਮੈਂ ਹੁਣ ਤੁਹਾਡਾ ਕਹਿਣਾ ਮੰਨ ਲਿਆ। ਜਦੋਂ ਅੱਗੋਂ ਕਰੜਾ ਜਵਾਬ ਆਇਆ ਨਾ ਤੇ ਹੁਣ ਨਰਮ ਹੋ ਗਿਆ ਅੱਗੋਂ। ਕਹਿੰਦਾ ਹੁਣ ਮੈਂ ਤੁਹਾਡੇ ਸਾਰਿਆਂ ਦਾ ਕਹਿਣਾ ਮੰਨਦਾ ਹਾਂ।
ਤੀਰ ਵਜ਼ੀਰ ਸੁਮਤ ਕੁਟਵਾਰ।
ਮੇਰੇ ਬੜੇ ਸਿਆਣੇ ਵਜ਼ੀਰ ਹੋ, ਤੁਸੀਂ ਵੀ ਆਖੋਗੇ ਵੀ ਮੈਂ ਤੁਹਾਡੀ ਮੰਨਦਾ ਨਹੀਂ, ਮੈਂ ਨਹੀਂ ਲੜਦਾ ਹਾਲੇ, ਤੁਹਾਡਾ ਕਹਿਣਾ ਮੰਨ ਲੈਣਾ। ਜਿਹੜਾ ਵਜ਼ੀਰ ਸ਼ਰਧਾਵਾਨ ਸੀ ਉਹ ਕਹਿੰਦੇ ਸਾਡਾ ਕਹਿਣਾ ਨਹੀਂ ਪਿਆ ਮੰਨਦਾ, ਅਗਲਿਆਂ ਦੇ ਕਰੜੇ ਹੱਥਾਂ ਨੂੰ ਵੇਖ ਕੇ ਪਿਆ ਮੰਨਦਾ। ਹਾਂਜੀ,
ਅਪਰ ਸਰਾਹਤ ਗੁਰੂ ਉਦਾਰ।
ਫਿਰ ਹੋਰ ਵੀ ਸਲਾਘਾ ਕਰਨ ਲੱਗੇ ਜਿਹੜੇ ਵਜ਼ੀਰ ਬੈਠੇ ਸੀ ਕੋਲ।
ਕੀਤਕ ਦਿਨ ਉਰ ਧੀਰਜ ਤਰੋ।
ਕੁਝ ਸਮਾਂ ਕਹਿੰਦਾ ਮੈਂ ਧੀਰਜ ਰੱਖਾਂਗਾ,
ਵਿਆਹ ਨਿਕਟ ਤਬ ਜਾਚਨ ਕਰੋ।
ਕਹਿੰਦਾ ਚਲੋ ਹੁਣ ਨਹੀਂ ਦਿੰਦੇ, ਕੋਈ ਗੱਲ ਨੀ, ਜਦੋਂ ਵਿਆਹ ਹੋਵੇਗਾ ਪੁੱਤਰ ਦਾ ਫਿਰ ਹਾਥੀ ਮੰਗਾਂਗਾ।
ਤਬ ਤੋ ਲੀਨੋ ਬਣੇ ਜ਼ਰੂਰ।
ਕਹਿੰਦਾ ਉਦੋਂ ਤਾਂ ਜ਼ਰੂਰੀ ਬਣਦਾ ਜਦੋਂ ਵਿਆਹ ਤੇ ਜਾਣਾ ਬਰਾਤੇ।
ਇੱਕ ਕੁੰਚਰ ਅਰ ਡੇਰੋ ਰੂਰ।
ਦੋ ਚੀਜ਼ਾਂ ਮੰਗਾਂਗਾ ਗੁਰੂ ਜੀ ਕੋਲ, ਇੱਕ ਹਾਥੀ ਤੇ ਇੱਕ ਉਹਨਾਂ ਦਾ ਜਿਹੜਾ ਉਹ ਵੱਡਾ ਤੰਬੂ ਕਾਬਲ ਤੋਂ ਬਣ ਕੇ ਆਇਆ।
ਜਥਾ ਯੋਗ ਤਬ ਜਾਚਨ ਹੋਏ।
ਦੋਵੇਂ ਚੀਜ਼ਾਂ ਉਦੋਂ ਮੰਗਾਂਗਾ ਜਦੋਂ ਬਰਾਤੇ ਜਾਵਾਂਗੇ ਪੁੱਤ ਦੀ।
ਵਿਆਹ ਵਿਖੇ ਲੇਵਤ ਸਭ ਕੋਏ।
ਸਾਰੇ ਵਿਆਹਾਂ ਚ ਮੰਗ ਹੀ ਲੈਂਦੇ, ਇੱਕ ਦੂਜੇ ਕੋਲੋਂ ਮੈਂ ਵੀ ਮੰਗ ਲਵਾਂਗਾ।
ਦੋਨੋਂ ਦਿਸ਼ ਤੇ ਸੰਦ ਬਨੰਤੀ।
ਦੋਹਾਂ ਪਾਸਿਓਂ ਸੰਧੀ ਬਣੀ ਰਹੇਗੀ।
ਇੱਕ ਕੇ ਚਾਏ ਨੈ ਸੁਧਰੰਤੀ।
ਕਹਿੰਦੇ ਜੇ ਮੈਂ ਕੱਲਾ ਸੰਧੀ ਚਾਹਵਾਂ ਉਹ ਨਾ ਚਾਹਣ ਫਿਰ ਥੋੜੀ ਸੰਧੀ ਹੁੰਦੀ ਹੈ, ਸੰਧੀ ਤਾਂ ਦੋਹਾਂ ਪਾਸਿਓਂ ਮੰਨਣੀ ਪਵੇਗੀ।
ਤੁਮਰੇ ਕਹਿਓ ਕਰਿਓ ਮੈਂ ਟਾਰਾ।
ਤੁਹਾਡੇ ਕਹਿਣ ਤੇ ਹੁਣ ਮੈਂ ਟਾਲਾ ਕਰ ਲੈਣਾ।
ਪੁਨ ਆਨੋ ਦ੍ਵੈ ਵਸਤੇ ਉਦਾਰਾ।
ਅਰੇ ਦੋਵੇਂ ਵਸਤੂਆਂ ਮੈਂ ਫਿਰ ਮੰਗਾਵਾਂਗਾ, ਲੈ ਕੇ ਆਵਾਂਗਾ।
ਸੁਨ ਵਜ਼ੀਰ ਨ੍ਰਿਪ ਅਧਿਕ ਸਰਾਹਾ।
ਸੁਣ ਕੇ ਵਜ਼ੀਰ ਨੇ ਵੀ ਜਿਹੜਾ ਸਿਆਣਾ ਵਜ਼ੀਰ ਸੀ ਉਹਨੇ ਕਿਹਾ ਠੀਕ ਹੈ, उन्हें आख्या चलो जेड़ा जिन्ना समा निकलता कढ़ लेना चाहिए शांति नाल। हां जी
इमही आची जिम तुम चाह
चंगा जिमें तुसी चाहते हो। यह तो सी राजे भीम चंद के घर की दशा। इधर हुण मसंदा नूं पिसू पए होए है वह माता जी दे पास आउंदे है। वह कथा आप जी अगलिया प्रसंगा च सरवण करोगे। गरीबनवाज कलगिया वाले पातशाह जी का पावन इतिहास कथन करदिया होइया भुला चुकां दे खेमा। वाहो वाहो गोबिंद सिंह जी वाहो वाहो गोबिंद सिंह जी
वाहो वाहो गोबिंद सिंह जी वाहो वाहो गोबिंद सिंह जी।
आपे गोर चेला आपे गोर चेला
आपे गोर चेला आपे गोर चेला
आपे गोर चेला आपे गोर चेला
आपे गोर चेला आपे गोर चेला।
वाहेगुरु 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 वाहेगुरु
वाहेगुरु वाहेगुरु वाहेगुरु।
हे अच्युत हे पार ब्रह्म
अविनाशी अघनास
हे पूरन हे सर्वम हे संगी हे निरंकार हे गोबिंद हे गुण निदान हे अपरंपर हर हरे हे संत कै सदा संग हे ठाकुर हो दासरो नानक दीजै नाम दान आए प्रभ शरणागते एक अखर हर मन बस्त वाहेगुरु नाम जहाज है
अड़े सो तेरे पार
जो शरदा कर से बंदे
पारे उतार नार
वाहेगुरु नाम जहाज है
अड़े सो तेरे पार
जो शरदा कर से बंदे
पारे उतार नारे।
वाहे गुरु जी का खालसा वाहे गुरु जी की फतेह।